सतनाम कर्ता पुरख निरभो निरवैर अकाल मूरत अजूनी सैभं गुरुप्रसाद हे प्राणनाथ गोविंदे कृपा निधान जगत गुरु हे संसार ताप हरणे करुणा में सब दुख हरो हे शरण जोग दयाले दीनानाथ मया करो शरीर स्वस्थ खीण समय सिमरंत नानके राम दामोदर माधवे गुरु रूप सत्संग जीओ फतेह प्रवान करने वाहेगुरू जी का खालसा वाहेगुरू जी की फतेह। सो दर कहा सो घर कहा जित बह सर्व समाले। ओ दर कैसा है ओ घर कैसा है हे प्रभु जिथे बैठ के तू तमाम ब्रह्मंड दी जीवां दी संभाल करदा। फिर सतगुर रामकली राग विच ऐसा कहंदे ने रामकली मल्ला पहला जित दर वसें कवन दर कहिए दरां भीतर दर कवन लहे जिस दर कारण फिरां उदासी सो दर कोई आए कहे सारे दरां तो उदास होके निराश होके जिस दर दी मैं तलाश कर रहा कोई दसे कोई ते दसे। एक हकीकत है जितने चिर तक संसार दी प्यास बड़ी प्रबल है निरंकार दी प्यास पैदा ही नहीं होती। जितने चिर तक पदार्थां दी भुख बड़ी प्रबल है परमात्मा दी भुख पैदा ही नहीं होती। ऐसा क्यों हो जाता है? दरअसल शरीर दियां जिहड़ियां लोड़ां ने उन्हों मन अपनियां लोड़ां बना लैंदा। कुछ लोड़ां शरीर दियां ने पर उन्हां लोड़ां नाल मन अपने आप नूं जोड़ लैंदा है तो लोड़ां लोभ बन जांदियां तो फिर लोभ दी कोई सीमा नहीं है कोई सीमा नहीं है। गुरबाणी दी जो बारीकियां ने मैं आप जी दे सामने रख रहे हां जिस दिन सच्चे नाम दी भुख पैदा होई सच्चे नाम की लागे भूख तो समझ लेना जिहड़ी झूठ दी भुख सी वह शांत हो गई। झूठ किसनों कहिंदे ने जो है ते नहीं हो जांदा उन्हों मिथ्या कहिंदे ने है पर नहीं हो जांदा। बचपना है सी नहीं हो गया जवानी है एक दिन नहीं हो जाती बुढ़ेपा है एक दिन नहीं हो जाता ये जीवन है एक दिन नहीं हो जाता। इन्हां अखां नाल जो कुछ भी दिखाई देता है जो है वो नहीं है दे बदल जाता है उन्हों मिथ्या कहिंदे उन्हों झूठ कहिंदे कूड़ सब संसार। जितने चिर तक उसकी प्रबल भुख है, परमात्मा की भुख पैदा ही नहीं आती। संसार दियां लोड़ां ने और लोड़ां इस तन दियां ने, पर उन्हां लोड़ां नाल मन अपने आप नूं जोड़ लैंदा है, तो फिर लोड़ां लोभ बन जांदियां ने और मन की यात्रा रुक जाती है। ऐसा नहीं कि मन टिक जाता है, मन गर्दिश दे रहिंदा है, वो सही गर्दिश दे जिन्हों घूमण गहरी कहिंदे ने, जिन्हों चक्कर कहिंदे ने, और मन सीधे रस्ते तो भटक जाता है। तन पदार्थ है, पदार्थों तो बनया है, मन तो जोत स्वरूप है, अपना मोल पछाण ये पदार्थों तो नहीं बनया, ये सीधा जोत स्वरूप है। खैर हुण मैं मूल गल आप जी दे सामने आरंभ करा। अनंत काल तक जो धुंध सी, ये पूरा खुलासा आप सरवन कर रहे हो, अरबद नरबद धुंधु कारा धरण न गगना हुकम अपारा नान दिन रैन चंद न सूरज सुनने सुन समाध लगाएगा। ये दास ने काफ़ी खुलासा थोड़े सामने किया है। धुंध ही धुंध सी, उस धुंध दे एक धमाका होया, आवाज होई, एक कवाओ होया, एक बोल होया, कीता पसाओ एको कवाओ। तो वो कवाओ की सी? वो ब्रह्मंड दी पहली आवाज सी, पर वो आवाज की सी? कलगीधर कहिंदे ने ओ अंकार आद कथनी अनाद, अनादि कथनी पहली आवाज की सी? ओ अंकार। इनू कबीर भी कहिंदे ने ओ अंकार आद मैं जाना लिखिया रमेटे ताए नवा। इनू धन गुरु नानक देव जी महाराज ते बड़ी लंबी चौड़ी बाणी च बयान करते हैं, और उस बाणी का नाम भी है ओंकार। ओंकार ब्रह्मा उत्पत, ओंकार किया जनचित, ओंकार सैल जुगवै, ओंकार वेद निर्मय। हुण इस दे च मैं थोड़ा समा ना लवां, क्योंकि मैं सारा खुलासा कर बैठा। इस धुन तो अरबां खरबां सूरज पैदा, पहले सूरज नहीं सी, ना दिन रैन चंद ना सूरज सुनने सुन रहा, ना दिन सी ना रात सी ना सूरज सी ना चंद्रमा सी ना ये जमीन सी ना आसमान सी, ना दिन रैन चंद ना सूरज सुनने सुन रहा है। अरबद नरबद धुंधु कारा धरण ना गगना, ये धरती नहीं सी, गगन भी नहीं सी, ये ग्रह नक्षत्र तारे स्यारे नहीं सन। इस धुंध दे एक कवाओ होया, कवाओ ओंकार, उस तो अरबां खरबां सूरज बने, एक एक सूरज दे कई कई टुकड़े, धुंध पानी बन गई, ये धरण ये धरती सूरज दा ही टुकड़ा। समा पा के जद ठंडी होई तो ये फिर पत्थर दे रूप दे प्रगट हो। संसार दिच आकार पहले पत्थर दा बनया, पत्थर लखां साल दी लंबी यात्रा तो बन मिट्टी बन बनस्पति बनया, बनस्पति लखां साल दी लंबी यात्रा तो बाद पशु पक्षियां दी शक्ल दिच प्रगट होया, और पशु पक्षी लखां साल दी लंबी यात्रा तो बाद जिस रूप देच प्रगट होए उन्हों मानव कहिंदे ने, मनुख कहिंदे। चूंकि मनुख उन्हां सारियां तो लंघ के आया है, तो कुछ ना कुछ संस्कार सारियां दे इहदे विच है गए। पत्थरां तो लंघ के आया है, बनस्पति तो लंघ के आया है, पशुआं तो लंघ के आया है, मनुख बने। मैं एक मिनट लवा, पत्थर टोटली सुत्ता होया है तो सुते हुए की कोई लोड़ नहीं आती, पत्थर की कोई लोड़ नहीं। पत्थर जब मिट्टी बन के बनस्पति के रूप में प्रगट होया है, तो थोड़ी जी बनस्पति जागी, उसकी लोड़ है पानी, उसकी लोड़ है प्यास लगती है। बनस्पति ਲੱਖਾਂ ਸਾਲ ਦੀ ਲੰਬੀ ਯਾਤਰਾ ਤੋਂ ਬਾਅਦ ਜਿਸ ਰੂਪ ਵਿੱਚ ਪ੍ਰਗਟ ਹੋਏ ਉਹ ਪਸ਼ੂ ਪਕਸ਼ੀ, ਇਹਨਾਂ ਨੂੰ ਨਿਰੀ ਪਿਆਸ ਹੀ ਨਹੀਂ ਲੱਗਦੀ, ਭੁੱਖ ਵੀ ਲੱਗਦੀ, ਇਹਨਾਂ ਕੋਲ ਆਵਾਜ਼ ਵੀ ਹੈ। ਔਰ ਪਸ਼ੂ ਲੱਖਾਂ ਸਾਲ ਦੀ ਲੰਬੀ ਯਾਤਰਾ ਤੋਂ ਬਾਅਦ ਮਨੁੱਖ ਦੀ ਸ਼ਕਲ ਵਿੱਚ ਪ੍ਰਗਟ ਹੋਏ, ਮਨੁੱਖ ਕੋਲ ਭੁੱਖ ਪਿਆਸ ਤਾਂ ਹੈ, ਆਵਾਜ਼ ਵੀ ਹੈ, ਪਰ ਆਵਾਜ਼ ਦੇ ਕੋਲ ਅਲਫਾਜ਼ ਵੀ ਨੇ, ਅੱਖਰ ਵੀ ਨੇ, ਪਸ਼ੂਆਂ ਕੋਲ ਨਹੀਂ ਨੇ। ਔਰ ਮਨ ਇਸ ਮਾਨਵ ਦਾ ਪਸ਼ੂਆਂ ਨਾਲੋਂ, ਬਨਸਪਤੀ ਨਾਲੋਂ ਜ਼ਿਆਦਾ ਜਾਗ ਹੈ। ਮਨੁੱਖ ਦਾ ਮਤਲਬ ਵੀ ਹੈ ਜਿਹਦੇ ਕੋਲ ਮਨ ਹੈ, ਮਨ ਰੱਖਦਾ ਹੈ, ਜੋ ਵਿਚਾਰਾਂ ਦਾ ਪਰਵਾਹ ਰੱਖਦਾ ਹੈ, ਸੋਚਣੀ ਦਾ ਪਰਵਾਹ ਰੱਖਦਾ ਹੈ, ਯਾਦਾਂ ਦਾ ਪਰਵਾਹ ਰੱਖਦਾ ਹੈ, ਚਿੰਤਨ ਦਾ ਪਰਵਾਹ ਰੱਖਦਾ ਹੈ, ਮਾਨੁਸ਼ ਮਨੁੱਖ। ਮਨੁੱਖ ਤੋਂ ਪਿੱਛੇ ਨੇ ਪਸ਼ੂ, ਪਸ਼ੂਆਂ ਤੋਂ ਪਿੱਛੇ ਹੈ ਬਨਸਪਤੀ, ਬਨਸਪਤੀ ਤੋਂ ਪਿੱਛੇ ਹੈ ਪੱਥਰ ਆਕਾਰ ਰੂਪ ਵਿੱਚ। ਇੰਝ ਕਹਿ ਲਓ ਉਹ ਸਾਰੇ ਹੀ ਪਸ਼ੂ ਨੇ, ਪਸ਼ੂ ਦਾ ਮਤਲਬ ਜੋ ਪਾਸ਼ ਦੇ 'ਚ ਨੇ, ਪਛੜੇ ਹੋਏ ਨੇ, ਪਿੱਛੇ ਨੇ। ਇਹਨਾਂ ਪਸ਼ੂਆਂ ਵਿੱਚ ਚੌਪਾਏ ਜਾਨਵਰ ਪੰਛੀ, ਇਹਨਾਂ ਪਸ਼ੂਆਂ ਦੇ 'ਚ ਬਨਸਪਤੀ, ਇਹਨਾਂ ਪਸ਼ੂਆਂ ਦੇ 'ਚ ਪੱਥਰ। ਪ੍ਰਕਿਰਤੀ ਚਲਾਉਂਦੀ ਰਹੀ। ਪ੍ਰਕਿਰਤੀ ਦੇ ਅਖਰੀ ਅਰਥ ਨੇ ਨੇਚਰ ਨਹੀਂ ਨੇ, ਇਹਦੇ ਅਰਥ ਜੋ ਇੰਗਲਿਸ਼ ਦੇ 'ਚ ਨੇਚਰ ਕਰ ਲੈਂਦੇ ਨੇ, ਨਹੀਂ, ਪਰ ਕ੍ਰਿਤ, ਕ੍ਰਿਤ ਤੋਂ ਪਹਿਲੇ, ਤੋ ਕ੍ਰਿਤ ਤੋਂ ਪਹਿਲੇ ਤਾਂ ਕਰਤਾ ਹੈ, ਇਹ ਸਭ ਕੁਝ ਕਰਤੇ ਤੋਂ ਚੱਲਦਾ ਹੈ, ਕਰਤੇ ਪੁਰਖ ਤੋਂ ਚੱਲਦਾ ਹੈ। ਕਰਤਾ ਪੁਰਖ ਕੀ ਹੈ? ਇੱਕ ਮਹਾਂ ਚਾਨਣ ਹੈ, ਪ੍ਰਕਾਸ਼ ਹੈ, ਉਸੇ ਤੋਂ ਅਰਬਾਂ ਖਰਬਾਂ ਸੂਰਜ ਹੋਏ। ਪਰਮਾਤਮਾ ਸੂਰਜਾਂ ਦਾ ਮਹਾਂ ਸੂਰਜ ਹੈ, ਨਮੋ ਸੂਰਜ ਸੂਰਜੇ, ਨਮੋ ਚੰਦਰ ਚੰਦਰੇ। ਪਰਮਾਤਮਾ ਤੋਂ ਅਨੰਤ ਸੂਰਜ ਹੋਏ, ਸੂਰਜ ਤੋਂ ਹੀ ਅਨੰਤ ਧਰਤੀਆਂ ਹੋਈਆਂ, ਪੱਥਰ ਹੋਏ, ਬਨਸਪਤੀ ਹੋਈ, ਪਸ਼ੂ ਹੋਏ, ਮਾਨਵ ਹੋਏ, ਪ੍ਰਕਿਰਤੀ ਚਲਾਉਂਦੀ ਰਹੀ। ਐਸਾ ਵੀ ਸੀ ਕਿਧਰੇ ਤਨ ਅੱਗੇ ਲੰਘ ਗਿਆ, ਮਨ ਪਛੜ ਗਿਆ, ਕਿਧਰੇ ਮਨ ਅੱਗੇ ਲੰਘ ਗਿਆ, ਤਨ ਪਛੜ ਗਿਆ। ਜੈਸੇ ਕੁਛ ਹਾਥੀ, ਗਊ, ਮੋਰ, ਹੰਸ, ਮਨ ਤਾਂ ਉਹਨਾਂ ਦਾ ਅੱਗੇ ਚਲਾ ਗਿਆ, ਕੁਛ ਇੱਕਦਾ ਸਮਝ ਜ਼ਿਆਦਾ ਹੈ, ਪਰ ਤਨ ਪਿੱਛੇ ਰਹਿ ਗਿਆ, ਅਜੇ ਪਸ਼ੂ ਨੇ, ਪਸ਼ੂ ਨੇ। ਕਿਧਰੇ ਕਿਧਰੇ ਤਨ ਤਾਂ ਅੱਗੇ ਲੰਘ ਗਿਆ, ਮਨੁੱਖ ਬਣ ਗਿਆ, ਮਨ ਪਛੜ ਗਿਆ, ਤੋ ਮਨ ਦੇ ਤਲ 'ਤੇ ਅਜੇ ਵੀ ਪਸ਼ੂ ਨੇ, ਉਹਨਾਂ ਨੂੰ ਹੀ ਸਤਿਗੁਰੂ ਕਹਿੰਦੇ ਨੇ ਕਰਤੂਤ ਪਸ਼ੂ ਕੀ ਮਾਨਸ ਜਾਤ। ਤਨ ਮਨੁੱਖ ਦਾ ਹੈ, ਦਿਖਾਈ ਮਨੁੱਖ ਦਿੰਦੇ ਨੇ, ਮਨੁੱਖ ਨਹੀਂ ਹੈ ਅਜੇ। ਇਹਨਾਂ ਦਾ ਮਨ ਇਤਨਾ ਵਿਕਸਿਤ ਨਹੀਂ ਕਿ ਸਮਝ ਸਕਣ, ਸੋਚ ਸਕਣ, ਅਜੇ ਪਸ਼ੂ ਨੇ, ਅਜੇ ਨਾ ਸਮਝਣਾ। ਹੁਣ ਮੈਂ ਅਰਜ਼ ਕਰਾਂ, ਚੂੰਕਿ ਪੱਥਰਾਂ ਤੋਂ ਮਨੁੱਖ ਲੰਘ ਕੇ ਆਇਆ ਹੈ, ਤਾਂ ਪੱਥਰਾਂ ਦੇ ਅੰਦਰ ਸੰਸਕਾਰ ਨੇ। ਬਨਸਪਤੀ ਤੋਂ ਮਨੁੱਖ ਲੰਘ ਕੇ ਆਇਆ ਹੈ, ਤਾਂ ਬਨਸਪਤੀ ਦੇ ਅੰਦਰ ਸੰਸਕਾਰ ਨੇ। ਪਸ਼ੂਆਂ ਤੋਂ ਮਨੁੱਖ ਲੰਘ ਆਇਆ, ਤਾਂ ਪਸ਼ੂਆਂ ਦੇ ਅੰਦਰ ਛਾਪ ਹੈ, ਸੁਭਾਅ ਹੈ, ਸੰਸਕਾਰ ਅੰਦਰ ਸੁਭਾਅ ਨੇ, ਸੰਸਕਾਰਾਂ ਦਾ ਸੰਗ੍ਰਹਿ ਹੀ ਸੁਭਾਅ ਬਣ ਜਾਂਦਾ ਹੈ, ਉਹ ਸੁਭਾਅ ਹੈ। ਇਹ ਸਤਸੰਗ, ਇਹ ਕਥਾ ਕੀਰਤਨ, ਇਹ ਵਾਹਿਗੁਰੂ ਮੰਤਰ ਦਾ ਜਪ ਉਹਨਾਂ ਸੰਸਕਾਰਾਂ ਨੂੰ ਧੋਣਾ ਹੈ, ਕੱਢਣਾ ਹੈ। ਜਿਸ ਦਿਨ ਅੰਦਰੋਂ ਸਾਰੇ ਪਸ਼ੂਆਂ ਦੇ ਸੁਭਾਅ ਸੰਸਕਾਰ ਨਿਕਲ ਜਾਂਦੇ ਨੇ, ਉਸ ਦਿਨ ਅਸਲੀ ਮਨੁੱਖਤਾ ਪ੍ਰਗਟ ਹੁੰਦੀ ਹੈ। ਲੋਕ ਕਹਿ ਦਿੰਦੇ ਨੇ ਇਹਦੇ ਅੰਦਰ ਇਨਸਾਨੀਅਤ ਦਾ ਮਾਦਾ ਹੈ, ਮਨੁੱਖਤਾ ਦਾ ਮਾਦਾ ਹੈ। ਫਿਰ ਇੱਕ ਦਿਨ ਐਸਾ ਆਉਂਦਾ ਹੈ, ਜਪ ਕਰਦਿਆਂ ਕਰਦਿਆਂ ਇਹ ਮਨੁੱਖ ਮਨੁੱਖਾਂ ਤੋਂ ਵੀ ਅੱਗੇ ਚਲਾ ਜਾਂਦਾ ਹੈ। ਤੁਸੀਂ ਆਖੋਗੇ ਅੱਗੇ ਕਿੱਥੇ ਚਲਾ ਜਾਂਦਾ ਹੈ? ਫਿਰ ਉਹਨੂੰ ਕਹਿੰਦੇ ਨੇ ਇਹ ਮਨੁੱਖ ਨਹੀਂ, ਇਹ ਤਾਂ ਦੇਵਤਾ ਹੈ। ਜਿਨ ਮਨੁੱਖ ਤੇ ਦੇਵਤੇ ਕੀ ਹੈ, ਕਰਤ ਨਾ ਲਾ ਗਈ ਬਾਹਰ, ਇਹ ਦੇਵਤਾ ਹੋ ਗਿਆ, ਇਹਦਾ ਦੀਵਾ ਜਲ ਗਿਆ, ਦੀਪਕ ਜਲ ਗਿਆ, ਇਹਨੂੰ ਨਿਰਾ ਸੰਸਾਰ ਨਹੀਂ ਦਿਖਾਈ ਦਿੰਦਾ, ਸੰਸਾਰ ਵਿੱਚ ਨਿਰੰਕਾਰ ਦਿਖਾਈ ਦਿੰਦਾ, ਇਹਨੂੰ ਪਦਾਰਥਾਂ ਵਿੱਚ ਪਰਮਾਤਮਾ ਦਿਖਾਈ ਦਿੰਦਾ, ਇਹਨੂੰ ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ, ਇਹ ਤਾਂ ਦੇਵਤਾ ਹੋ ਗਿਆ। ਪਰ ਮੈਂ ਅਰਜ਼ ਕਰਾਂ ਦੇਵਤੇ ਤੋਂ ਵੀ ਅੱਗੇ ਹੈ ਇੱਕ ਮੰਜ਼ਿਲ, ਕਿ ਇਹ ਤਾਂ ਨੇਰਾ ਹੀ ਰੱਬ ਦਾ ਰੂਪ ਹੈ, ਪਰਮਾਤਮਾ ਹੋ ਗਿਆ। ਪਰਮਾਤਮਾ ਤੋਂ ਮਨੁੱਖ ਆਇਆ ਹੈ, ਪਰਮਾਤਮਾ ਹੋਣਾ ਹੀ ਇਹਦਾ ਭਵਿਸ਼ ਹੈ, ਹੋਰ ਕੁਛ ਵੀ ਨਹੀਂ। ਇਹ ਫਰਵਰੀ ਦੇ ਮਹੀਨੇ ਦੀ ਗੱਲ ਹੈ, ਅੰਮ੍ਰਿਤ ਵੇਲੇ ਮੈਨੂੰ ਕਿਸੇ ਨੇ ਫੋਨ ਕੀਤਾ ਕਾਨਪੁਰ ਦਿੱਲੀ ਤੋਂ। ਮੈਂ ਵੀ ਬੜਾ ਹੈਰਾਨ ਹੈ, 5:30 ਦੇ ਕਰੀਬ ਕੌਣ ਫੋਨ ਕਰਦਾ ਪਿਆ ਮੈਨੂੰ, ਦਿੱਲੀ ਤੋਂ ਸੀ ਕੋਈ ਨੌਜਵਾਨ। ਕਹਿੰਦਾ ਗਿਆਨੀ ਜੀ, ਮੈਂ ਸੁਣਿਆ ਤੁਸੀਂ ਕੁਝ ਭਵਿਸ਼ ਬਾਰੇ ਵੀ ਜਾਣਦੇ ਹੋ। ਮੈਂ ਹੈਰਾਨ ਹੋਇਆ, ਸੁਣਿਆ ਤੁਸੀਂ ਜੋਤਸ਼ੀ ਹੋ, ਭਵਿਸ਼ ਬਾਰੇ ਵੀ ਜਾਣਦੇ ਹੋ। ਮੈਂ ਕਹਾਂ ਜਾਣਦਾ, ਮੈਂ ਵੀ ਕਹਿ ਦਿੱਤਾ ਜਾਣਦਾ। 21-22 ਫਰਵਰੀ ਨੂੰ ਸੰਤ ਅਤਰ ਸਿੰਘ ਜੀ ਦੀ ਬਰਸੀ ਦਿੱਲੀ ਮਨਾਈ ਜਾਣੀ ਸੀ, ਮੈਂ ਉਸ 'ਤੇ ਪਹੁੰਚਣਾ ਸੀ, ਪੋਸਟਰ ਲੱਗੇ ਹੋਏ ਸਨ। ਕਹਿਣ ਲੱਗੇ ਸਾਨੂੰ ਪਤਾ ਤੁਸੀਂ 21-22 ਨੂੰ ਆ ਰਹੇ ਹੋ, ਫਿਰ ਅਸੀਂ ਆ ਜਾਂਦੇ ਹਾਂ ਤੁਹਾਡੇ ਕੋਲ, ਅਸੀਂ ਭਵਿਸ਼ ਆਪਣਾ ਜਾਣਾਂਗੇ। ਮੈਂ ਕਿਹਾ 21-22 ਅਜੇ ਦੂਰ ਹੈ, ਮੈਂ ਤੈਨੂੰ ਹੁਣੇ ਹੀ ਭਵਿਸ਼ ਦੱਸ ਦਿੰਦਾ। ਕਹਿਣ ਲੱਗੇ ਹੁਣੇ ਫੋਨ 'ਤੇ ਦੱਸ ਦਿਓਗੇ? ਮੈਂ ਕਿਹਾ ਫੋਨ 'ਤੇ ਦੱਸ ਦਿੰਦਾ। ਕੀ ਹੈ ਸਾਡਾ ਭਵਿਸ਼? ਮੈਂ ਕਿ ਸਾਰੇ ਜੀਵਾਂ ਦਾ ਭਵਿਸ਼ ਹੈ ਪਰਮਾਤਮਾ ਹੋਣਾ, ਹੋਰ ਕੋਈ ਭਵਿਸ਼ ਨਹੀਂ। ਇਸ ਤੋਂ ਪਹਿਲੇ ਜੋ ਕੁਛ ਵੀ ਇਹ ਰਸਤੇ 'ਚ ਹੀ ਹੈ, ਕੁਛ ਵੀ ਨਹੀਂ ਹੈ, ਭਟਕਣਾ ਹੀ ਹੈ। ਹਰ ਜੀਵ ਦਾ ਭਵਿਸ਼ ਹੈ ਪਰਮਾਤਮਾ ਹੋਣਾ, ਪਰਮਾਤਮਾ ਹੋਣਾ, ਪਰਮਾਤਮਾ ਹੋਣਾ ਹੀ ਮਨੁੱਖ ਦਾ ਭਵਿਸ਼ ਹੈ। ਉਹਨੇ ਇੱਕ ਦਿਨ ਜੋ ਹੈ ਫੋਨ ਰੱਖ ਦਿੱਤੀ, ਮੈਂ ਇਹ ਜਵਾਬ ਨੂੰ ਤਸੱਲੀ ਬਖਸ਼ ਨਹੀਂ ਲੱਗਿਆ। ਸ਼ੇਖ ਸਾਦੀ ਸਾਹਿਬ ਵੀ ਕਹਿੰਦੇ ਨੇ ਵੀ ਮੈਂ ਨਜੂਮੀ ਤਾਂ ਨਹੀਂ ਹਾਂ, ਜੋਤਸ਼ੀ ਤਾਂ ਨਹੀਂ ਹਾਂ, ਪਰ ਮੈਂ ਦੱਸ ਸਕਦਾ ਬਦਕਿਸਮਤ ਬੰਦਾ ਕੌਣ ਹੈ, ਬਦਬਖਤ ਕੌਣ ਹੈ, ਮੈਂ ਦੱਸ ਸਕਦਾ। ਤਾਂ ਚਲੋ ਦੱਸੋ ਬਦਬਖਤ ਕੌਣ ਹੈ? ਗੁਲਿਸਤਾਨ ਦੇ 'ਚ ਦੱਸਦਾ ਹੁਣ ਤਾਂ ਖੁਸ਼ਕਿਸਮਤੀ ਗੁਲਿਸਤਾਨ ਬੋਸਤਾਨ ਪੰਜਾਬੀ ਭਾਸ਼ਾ ਵਿਭਾਗ ਨੇ, ਪੰਜਾਬ ਗੌਰਮੈਂਟ ਨੇ ਛਾਪ ਦਿੱਤੀਆਂ ਨੇ, ਪੰਜਾਬੀ ਦੇ ਛਾਪ ਦਿੱਤੀ। ਕਹਿੰਦਾ ਮੈਂ ਦੱਸ ਸਕਦਾ ਬਦਬਖਤ ਕੌਣ ਹੈ, ਬਦਕਿਸਮਤ ਕੌਣ ਹੈ? ਗਰ ਇਨਸਾਫ ਪੁਰਸੇ ਬਦ ਅਖਤਰ ਕਸ ਅਸਤ ਕੇ ਦਰ ਰਾਹ ਤਸ਼ ਰੰਜ ਦੀ ਗਰ ਕਸ ਅਸਤ। ਕਹਿੰਦੇ ਜਿਸ ਬੰਦੇ ਦੀ ਰਾਹਤ ਦੂਜੇ ਦੇ ਰੰਜ 'ਤੇ ਖੜੀ ਹੈ, ਜੋ ਦੂਜਿਆਂ ਦੇ ਰੋਣੇ ਦੇ 'ਚੋਂ ਹਾਸੇ ਲੱਭਦਾ ਬਦਬਖਤ ਹੈ, ਜੋ ਦੂਜਿਆਂ ਦੀ ਬੇਇੱਜ਼ਤੀ ਦੇ 'ਚੋਂ ਇੱਜ਼ਤ ਲੱਗਦਾ ਬਦਕਿਸਮਤ ਹੈ, ਜੋ ਦੂਜਿਆਂ ਨੂੰ ਰੋਂਦਾ ਹੋਇਆ ਵੇਖ ਕੇ ਹੱਸਦਾ ਬਦਬਖਤ ਹੈ, ਜੋ ਦੂਜਿਆਂ ਦੇ ਦੁੱਖ ਦੇ 'ਚੋਂ ਸੁੱਖ ਲੱਭਣ ਦੀ ਕੋਸ਼ਿਸ਼ ਕਰਦਾ ਬਦਕਿਸਮਤ ਹੈ। ਇਹ ਬਿਹੜਾ ਮਨੁੱਖ ਹੈ, ਇਹ ਬਹੁਤ ਦੁੱਖ ਭੋਗੇਗਾ। ਇਹ ਫਕੀਰ ਇੰਝ ਕਹਿੰਦਾ, ਹਰ ਜਨ ਐਸਾ ਚਾਹੀਏ ਜੈਸਾ ਹਰ ਹੀ ਹੋਏ, ਹਰੀ ਦਾ ਭਗਤ ਅਭਿਆਸੀ ਨਾਮ ਅਭਿਆਸੀ ਐਸਾ ਚਾਹੀਦਾ ਜੈਸਾ ਹਰੀ ਹੈ, ਜੈਸਾ ਹਰੀ ਸੁਭਾਅ ਕਰਕੇ, ਹਰੀ ਨਿਰਵੈਰ ਹੈ, ਨਿਰਭੈ ਹੈ, ਸਮਦ੍ਰਿਸ਼ਟ ਹੈ, ਦਿਆਲੂ ਹੈ, ਕਿਰਪਾਲੂ ਹੈ, ਗਿਆਨ ਦਾ ਸਾਗਰ ਹੈ, ਪ੍ਰੇਮ ਦਾ ਸਾਗਰ ਹੈ। ਜਦ ਇਹ ਸਾਰੇ ਗੁਣ ਮਨੁੱਖ ਦੇ 'ਚ ਆ ਜਾਂਦੇ ਨੇ, ਮਨੁੱਖ ਈਸ਼ਵਰ ਵਰਗਾ ਹੋ ਜਾਂਦਾ ਹੈ। ਕਬੀਰ ਨੇ ਤਾਂ ਸਵੈਮ ਦਾਅਵਾ ਕਰ ਦਿੱਤਾ ਹੈ, ਬਿਗਰਿਓ ਕਬੀਰਾ ਰਾਮ ਦੁਆਈ ਸਾਚ ਭਇਓ ਅਨ ਕਥੇ ਨਾ ਜਾਈ। ਮੈਂ ਸੱਚ ਹੋ ਗਿਆ, ਗੱਲ ਖਤਮ। ਆਦ ਸੱਚ, ਜੁਗਾਦ ਸੱਚ, ਇਹ ਵੀ ਸੱਚ, ਨਾਨਕ ਹੋਸੀ ਵੀ ਸੱਚ। ਕਬੀਰ ਕਹਿੰਦੇ ਨਾ ਆਪਾਂ ਸੱਚ ਹੋ ਗਏ, ਸੱਚ ਹੋ ਗਏ। ਸੱਚ ਹੋਣਾ ਹੀ ਮਨੁੱਖ ਦਾ ਭਵਿਸ਼ ਹੈ, ਪਰਮਾਤਮਾ ਹੋਣਾ ਹੀ ਮਨੁੱਖ ਦਾ ਭਵਿਸ਼ ਹੈ। ਇਸ ਤੋਂ ਪਹਿਲੇ ਸੰਤੁਸ਼ਟੀ ਨਹੀਂ ਹੋਵੇਗੀ, ਮਨ ਕਿਧਰੇ ਵੀ ਨਹੀਂ ਟਿਕੇਗਾ, ਕਤਾ ਹੀ ਨਹੀਂ ਟਿਕੇਗਾ। ਕਿਉਂਕਿ ਮਨ ਦਾ ਉਹ ਸਿੰਘਾਸਣ ਹੀ ਨਹੀਂ ਹੈ, ਮਨ ਦਾ ਉਹ ਘਰ ਹੀ ਨਹੀਂ। ਮੈਂ ਕੱਲ੍ਹ ਅਰਜ਼ ਕੀਤੀ ਸੀ, ਮੇਰੇ ਮਨ ਪਰਦੇਸੀ ਵੇ ਪਿਆਰੇ ਆਓ ਘਰੇ, ਮਨ ਦਾ ਘਰ ਪਰਮਾਤਮਾ ਹੈ, ਕਿਧਰੇ ਵੀ ਨਹੀਂ ਟਿਕੇਗਾ, ਕਿਧਰੇ ਵੀ ਚਲਿਆ ਜਾਏ, ਕੁਛ ਵੀ ਪ੍ਰਾਪਤ ਹੋ ਜਾਏ, ਮਨ ਦੀ ਉਹ ਖੁਸ਼ੀ 4 ਦਿਨ ਦੀ ਹੋਵੇਗੀ, ਫਿਰ ਦੁੱਖ ਬਣਿਆ ਰਹੇਗਾ। फिर कलेश बनिया रहेगा, फिर बेचैनी बनी रहेगी। ये समझ जिसनू आ जाए, समझ लो मन ज्यादा जा गया। मैं अर्ज करा हुण मनुख दे अंदर, किसी दे अंदर पशु दे संस्कार बड़े प्रबल होणगे, किसी दे अंदर बनस्पति दे, किसी दे अंदर पत्थर दे। असी कह देंदे हुंदे आ इह पत्थर दिल है, इहदा ते दिमाग पत्थर है। हिटलर, मोसोलिनी, औरंगजेब, चंगेज खां, हालांकि नूं असी कह सकदे आ दिल नहीं सी पत्थर सी, दिमाग नहीं सी पत्थर सी। इन्ना कठोर मनुख, इतना सख्त मनुख, बस्तियां उजाड़ के लंघदा सी चंगेज खां, लाशां नूं तड़पदियां होया देख के हलाकू हसदा हुंदा सी। तिन्ना भरावां नूं कतल करके औरंगजेब ने जशन मनाया सी। 3 करोड़ बंदियां दा कातल है हिटलर, ये कोई पत्थर दिल कर सकदा है, पत्थर दिमाग कर सकदा है। आकार रूप दे पहले पत्थर प्रगट होया, वो जो अग दा गोला ठंडा होया वो पत्थर दे रूप दे प्रगट होया। आकार पहले पत्थर है। मनुख करीबन करीबन अपने पिछोकड़ नू पूजदा रहा है, ये भी मैं अर्ज करा। सारी दुनिया च पत्थर भी पूजे जाते, बनस्पति भी, दरख्त भी पूजे जाते हैं, और पशु पक्षी भी पूजे जाते। अज भी स्नैक टैंपल बहुत वड्डा चाइना दे चाहे मलेशिया दे चाहे, सप्पां दी पूजा चाइनीज लोग करते हैं। भारत दे च गऊ दी पूजा, सप्पां दी पूजा, नाग पंचमी एक बहुत वड्डा त्यौहार है। दरख्तां दी पूजा, पिपल दी पूजा, जंड दी पूजा, बोड़ दी पूजा, बेरियां दी पूजा आदि काल तो चली आ रही है। ऐसा देखे जिस जिस पत्थर नो सुभाग मिल गया, पत्थर ही हीरा बन जाता है, पत्थर ही मोती है, पत्थर ही मूंगा है, पत्थर ही पुखराज है, पत्थर ही नीलम है, और ताज दे जड़िया जाता है। ये भी मैं अर्ज करा, नीलम दा मोर अकाल तख्त ते पे है, बड़ा खूबसूरत। थाईलैंड दे नीलम दी मूर्ति है महात्मा बुद्ध दी, कहिंदे ने घट तो घट वह मूर्ति अज दे हिसाब नाल 20 करोड़ रुपए दी है। पूरा नीलम दा पत्थर उदी मूर्ति बनाई है। तो हैं ते ये भी पत्थर चमक गए ने, जरा कोमल हो गए ने, रोशनी आ गई है। तो पत्थर भी कीमती हो सकता है, बनस्पति भी कीमती हो सकती है। चंदन बड़ा कीमती है, कुछ फुल बड़े कीमती ने, केसर बड़ा कीमती है, ऐते बनस्पति। कुछ पशु भी बड़े महान ने, गऊ है, हाथी है, घोड़ा है, मोर है, हंस है। इस वास्ते कोई बड़ा पवित्र होवे ते कह देने ऐते हंस वर्ग है, कोई बड़ा शरीफ ते भले मानस होवे से कहने निरी गऊ है, निरी गऊ है। बड़ा बहादुर होवे ते सी कह देने निरा शेर है, ते शेर दिल है, शेर है। जिंदगी देच कोई कीमत उसने प्राप्त कर ली है, कोई रब्बी रस मिल गया कहने ते हीरे वर गए, निरा हीर है। तशबीहां ते देंदे पत्थर चमक जाए ते मनुख दे अंदर चमक ना पैदा होवे तो फिर पत्थर मनुख नाल वग गए। बनस्पति देच महक आ जाए ते कोमलता आ जाए ते मनुख देच कोमलता ना आवे ते महक ना आवे तो ये बनस्पति नालों पछड़े हुए। पशुआं देच दलेरी भी आ जाए, शराफत भी आ जाए, भले मानसी भी आ जाए, ज्ञान भी आ जाए ते मनुख देच ना आवे तो ये नालों पशु चंगे ने, कुछ पशु चंगे ने, ये भी मैं अर्ज करते हैं। मनुखों के चमक नहीं आई, पत्थर चमक गए, पत्थरां चमक पैदा हो गई। मनुख हो के हिरदे चानना नहीं आया, पत्थर चमक गए ने, हीरे चमक जाते ने। कोहो नूर हीरा जिहड़ा इंग्लैंड दे पिया उहदे ते रोशनी है, ऐ ते हीरा ही। खैर मुख्तसर मैं अर्ज करा, मन जिस दिन पूरा जाग जाए तो हीरे की नहीं ते गऊ की है, चंदन की है, मनुख का मन परमात्मा हो जाता है। ईश्वर हो जाता। बिगड़ो कबीरा राम दवाई साच भयो अन कदे न जाए, नानक लीन भयो गोविंद स्यों ज्यों पाने संग पाने। हुण मैं अर्ज करा, जितना मन किसे दा जागया इंसानियत उस दे च उतनी है, उस तो ज्यादा नहीं है। जिहड़ा अचेत भाग मन दा है वह पशु होवेगा, बनस्पति होवेगा, पत्थर होवेगा। बड़ा कठोर व्यवहार है, बड़े सख्त बोल ने, दिल बड़ा पत्थर है। अजे पत्थरां दे संस्कार बड़े प्रबल ने, थोड़ा जिहा जागा बाकी सुत्ता पिया है, जिवें पत्थर सुत्ता होया। पत्थर पूर्ण सुत्ता होया है, परमात्मा पूरा जागे होया है। सुते दी यात्रा है जागे है। प्रकृति पत्थर नू थोड़ा जगांदी है बनस्पति दे रूप च, होर थोड़ा जगांदी है पशु पक्षियां दे रूप च, ते प्रकृति जगांदी है पशु पक्षियां नू मनुख दे रूप च, ते मनुख नू खुला छोड़ देता है हुण तू आप जाग। मेहनत कर, यतन कर, क्यों हर चे जूद बरायद देर ना पायद। जिहड़ी चीज़ छेती मिल जाए बिना मेहनत दे मिल जाए मनुख कदर नहीं करता, नहीं करता। प्रभु दा नियम ए मेहनत करे, जिन्नी नाम दे आया गए मुशक्कत घाल, गालना गाले, गालना घाल घाल के कुछ मिले, कुछ प्राप्त होवे। कारण मैं फिर अर्ज करा, जिहड़ी चीज़ मुफत दे च मिल जाए बिना मेहनत दे मिल जाए मनुख कदर नहीं करता। तो प्रभु दा ये नियम परमात्मा ने खुला छोड़ देता है मनुख नूं। मनुख चौराहे ते खड़ा है, अगर अगे चला गया तो परमात्मा बनेगा, पछड़ गया तो ये पशु बनेगा। शरीर दा अंत होया ते अजे जन्म नहीं होया, सज्जे चला गया तो देव बनेगा, एक पवित्र रूह भटकदी रहेगी। खब्बे गया तो एक मलीन रूह है, इनू भूत प्रेत कहिंदे ने, कई कोट भूत प्रेत सूकर मिर्गा। सुखमनी साहब, 6 अरब दे करीब इस वक्त जमीन दे उत्ते मनुख ने, तो इतनियां ते रूहां समझ लेनियां चाहीदियां ने ब्रह्मंड दे च हैं। चंगियां नू देव कहिंदे ने, माड़ियां नू भूत प्रेत कहिंदे ने। और धन गुरु गोबिंद सिंह जी महाराज भी इसका जिक्र करते हैं, कहूँ जच गंधर्व ओ रग, कहूँ विद्याधर, कहूँ भय किनर पिसाच, कहूँ प्रेत हो पिसाच, भूत प्रेत पिसाच। गुरु गोबिंद सिंह जी महाराज, कई कोट भूत प्रेत सुकर मिर्गाज। सूक्ष्म शरीर जद इस अस्थूल शरीर दे चों निकलता है, सारे संस्कार उसे दे चों दे ने, चंगे ते माड़े, उन्हें ही संस्कारां दे मुताबक अगे जन्म आउंदा है। लेकिन बहुत माड़े संस्कार ने, जिवें हिटलर, मोसोलिनी, चंगेज खां, हलाकू, औरंगजेब, हरनाकश, इन्हां नूं छेती जन्म नहीं मिलदा। इन्ने माड़े संस्कार, पत्थर दिल, पत्थर दिमाग, कोई बिल्कुल कसायण ते डायण मां होवे उहदे राहीं इन्हां दा जन्म होएगा, उंज नहीं होएगा। दूसरे देव ज्ञानी सन, जप करते सन, तप करते सन, परमात्मा तक नहीं पहुँच सके, मुक्त नहीं हो सके। जिमें 100 मील की वाट होवे, 90 ते तय कीती सी, पर शरीर का अंत हो गया, सूक्ष्म शरीर ते अस्थूल शरीर का संबंध टुट गया, तो यात्रा ते विचे रह गए। इस तरह के सूक्ष्म शरीर अति पवित्र होंदे, इन्हां नूं देव कहिंदे ने, इन्हां दा भी जल्दी जन्म नहीं आउंदा। क्यों? बिल्कुल देवी माँ चाहीदी है, पवित्र गोद चाहीदी है, संस्कारां दे अनुकूल चाहीदी है, तां जन्म होवेगा, उंज नहीं होवेगा। यह प्रकरण अलग है, किसी वक्त मैं खोलांगा, अज ते जो कुछ मूल गल है वह थोड़े सामने रखा। आम साधारण मनुख 10-12-13 दिनों के अंदर जन्म लै लेंदे ने, कई तो इधर मरे इधर किधरे गर्भ दे प्रवेश कर गए। आम साधारण मनुख, साधारण तो मुराद की ना देवता बन सके, ना पशु बन सके, ना अगे गए ना पिछे गए, उत्थे ही रहे। ਸਮਾਜ ਦਾ ਵਹਿ, ਕਾਨੂੰਨ ਦਾ ਵਹਿ ਗਲਤ ਨਹੀਂ ਕਰਦੇ ਰਹੇ, ਬਸ ਮਨੁੱਖਾਂ ਦੀ ਤਰ੍ਹਾਂ ਜੀਵੇ, ਅੱਗੇ ਨਹੀਂ ਜਾ ਸਕੇ। ਮੌਤ ਹੋ ਗਈ ਹੈ, ਇਹਨਾਂ ਦਾ ਛੇਤੀ ਜਨਮ ਆਉਂਦਾ। ਆਮ ਸਾਧਾਰਨ ਸੂਖਸ਼ਮ ਢਾਂਚੇ ਬੜੇ ਛੇਤੀ ਜਨਮ ਲੈਂਦੇ, ਅਸਾਧਾਰਨ ਵਿਸ਼ੇਸ਼ ਜਲਦੀ ਜਨਮ ਨਹੀਂ ਲੈਂਦੇ। ਇਹਨੂੰ ਇਕਬਾਲ ਤਾਂ ਇੰਝ ਕਹਿੰਦਾ, ਹਜ਼ਾਰੋਂ ਸਾਲ ਨਰਗਿਸ ਆਪਣੀ ਬੇਨੂਰ ਹੀ ਪੇਰੋਤੀ ਹੈ, ਬੜੀ ਮੁਸ਼ਕਿਲ ਸੇ ਹੋਤਾ ਹੈ ਚਮਨ ਮੇਂ ਦੀਦਾਵਰ ਪੈਦਾ। ਕਦੀ ਕਦੀ ਮਨੁੱਖੀ ਗੁਲਿਸਤਾਨ ਵਿੱਚ ਕੁਝ ਐਸਾ ਫੁੱਲ ਖਿੜਦਾ ਹੈ ਜੋ ਮਨੁੱਖਤਾ ਨੂੰ ਮੁਅੱਤਰ ਕਰ ਦਿੰਦਾ ਹੈ, ਬਾਗੋ ਬਾਗ ਕਰ ਦਿੰਦਾ, ਕੋਈ ਨਵੀਂ ਕ੍ਰਾਂਤੀ ਲਿਆਂਦਾ ਹੈ। ਪਰ ਕਹਿੰਦਾ ਹਜ਼ਾਰਾਂ ਸਾਲ ਉਡੀਕ ਕਰਨੀ ਪੈਂਦੀ, ਬੜੇ ਲੰਬੇ ਸਮੇਂ ਤੱਕ ਇਹ ਦੇਹ ਉਡੀਕ ਕਰਦੇ ਨੇ, ਇਸ ਦੇ ਇੱਕੋ ਸਿਮਰੇ ਦੇਵ ਯਾਦ ਕਰਦੇ ਨੇ ਸਾਨੂੰ ਜਨਮ ਮਿਲੇ, ਪਰ ਹਰ ਗੋਦ ਦੇ ਰਾਹੀਂ ਨਹੀਂ ਆਉਣਾ ਚਾਹੁੰਦੇ। ਜਿਵੇਂ ਬੰਜਰ ਜ਼ਮੀਨ ਦੇ ਵਿੱਚ ਗੁਲਾਬ ਨਹੀਂ ਪੈਦਾ ਹੁੰਦਾ, ਘਾਸ ਕੰਡੇ ਪੈਦਾ ਹੋ ਜਾਂਦੇ, ਹੋ ਜਾ ਗੁਲਾਬ ਨਹੀਂ ਪੈਦਾ ਹੁੰਦਾ, ਚੰਦਨ ਨਹੀਂ ਪੈਦਾ ਹੁੰਦਾ। ਹਰ ਗੋਦ ਦੇਵਤੇ ਨੂੰ ਜਨਮ ਨਹੀਂ ਦੇ ਸਕਦੀ। ਅਜੋਕਾ ਸਮਾਜਿਕ ਜੀਵਨ ਇਤਨਾ ਭ੍ਰਸ਼ਟ ਹੋ ਗਿਆ, ਗੁਸਤਾਖੀ ਮਾਫ, ਇਤਨਾ ਮੈਲਾ ਹੋ ਗਿਆ। ਗੁਰੂ ਨਾਨਕ ਦੇਵ ਜੀ ਮਹਾਰਾਜ ਇੱਕ ਦੋ ਸ਼ਬਦ ਉਚਾਰਨ ਕਰ ਰਹੇ ਨੇ, ਸਾਹਮਣੇ ਆ ਗਏ ਨੇ, ਹੁਣ ਮੈਂ ਕਹਿ ਰਿਹਾ। ਕੱਲੀ ਅੰਦਰ ਨਾਨਕਾ ਜਿਨ੍ਹਾਂ ਦਾ ਅਵਤਾਰ, ਪੁੱਤ ਜਨੂਰਾ ਧੀ ਜਨੂਰੀ ਜੋਰੂ ਜਿਨ੍ਹਾਂ ਦਾ ਸਿੱਖਦਾ। ਇਸ ਕਲਯੁੱਗ ਦੇ ਵਿੱਚ, ਇਸ ਦੌਰ ਦੇ ਵਿੱਚ ਜਿਨ੍ਹਾਂ ਦਾ ਜਨਮ ਹੋ ਰਿਹਾ, ਭੂਤ ਪ੍ਰੇਤਾਂ ਦਾ ਜਨਮ ਹੋ ਰਿਹਾ, ਗੁਰੂ ਨਾਨਕ ਪੁੱਤ ਜਨੂਰਾ ਧੀ ਜਨੂਰੀ, ਪੁੱਤ ਜਿਨ ਬਹੁਤ ਹੈ ਧੀ ਵੀ ਜਿਨ ਬਹੁਤ ਹੈ। ਕੱਲੀ ਅੰਦਰ ਨਾਨਕਾ ਜਿਨ੍ਹਾਂ ਦਾ ਅਵਤਾਰ, ਪੁੱਤ ਜਨੂਰਾ ਧੀ ਜਨੂਰੀ ਜੋਰੂ ਜਿਨ੍ਹਾਂ ਦਾ ਸਿੱਖਦਾਰ। ਇਹ ਜਿਨ ਭੂਤਾਂ ਦਾ ਜਨਮ ਕਿਉਂ ਹੋ ਰਿਹਾ? ਮਹਾਰਾਜ ਕਹਿੰਦੇ ਨੇ ਸਮਾਜਿਕ ਜੀਵਨ ਭ੍ਰਸ਼ਟ ਹੋ ਗਿਆ। ਕਿਸ ਤਰ੍ਹਾਂ ਭ੍ਰਸ਼ਟ ਹੋ ਗਿਆ? ਤੋ ਸਤਿਗੁਰੂ ਦੱਸਦੇ ਨੇ, ਰੰਨਾਂ ਹੋਈਆਂ ਬੋਧੀਆਂ, ਪੰਕਤੀਆਂ ਨਾ ਆਉਂਦੀਆਂ, ਬਾਣੀ ਨਾ ਆਉਂਦੀ ਤਾਂ ਮੈਂ ਕਹਿਣਾ ਵੀ ਨਹੀਂ ਸੀ। ਗ੍ਰਸਤੀ ਆਦਮੀ ਹਾਂ ਮੈਂ, ਐਵੇਂ ਕੋਈ ਦਿਲ ਤੋੜਨ ਵਾਲੀ ਗੱਲ ਨਹੀਂ ਕਰ ਰਿਹਾ, ਪਹਿਲੇ ਪਾਤਸ਼ਾਹ ਦੇ ਬੋਲ ਨੇ। ਰੰਨਾਂ ਹੋਈਆਂ ਬੋਧੀਆਂ, ਪੁਰਖ ਹੋਏ ਸਯਾਦ, ਸੀਲ ਸੰਜਮ ਸੁੱਚ ਬੰਨੀ, ਖਾਣਾ ਖਾਜ ਅਖਾਜ, ਸ਼ਰਮ ਗਈ ਘਰ ਆਪਣੇ, ਪਤ ਉੱਠ ਚੱਲੀ ਨਾਲ, ਨਾਨਕ ਸੱਚਾ ਏਕ ਹੈ ਅਵਰ ਨਾ ਸੱਚਾ ਵਾਲ। ਇਸਤਰੀ ਤੇ ਸਰੀਰ ਦੀ ਨੁਮਾਇਸ਼ ਦੇ ਚ ਲੱਗ ਗਈ, ਬਹੁਤੀਆਂ ਚੰਚਲ, ਅਤਿਅੰਤ ਚੰਚਲ ਹੋ ਗਈ, ਉਹ ਤੇ ਸਰੀਰ ਦੀ ਪ੍ਰਦਰਸ਼ਨੀ ਕਰਨਾ ਚਾਹੁੰਦੀ। ਯੂਰਪ ਦੀ ਇਸਤਰੀ ਤੇ ਇੰਝ ਕਹਿ ਲਓ ਕਮ ਸੇ ਕਮ 80% ਤੇ ਨਗਨ ਹੋ ਗਈ, ਸਰੀਰ ਦੀ ਪ੍ਰਦਰਸ਼ਨੀ ਕਰਨੀ ਹੈ, ਸਰੀਰ ਦੀ ਨੁਮਾਇਸ਼ ਕਰਨੀ ਹੈ। ਨਕਸ਼ੇ ਕਦਮ ਤੇ ਬਾਕੀ ਦੁਨੀਆ ਵੀ ਚੱਲ ਪਈ, ਏਸ਼ੀਆ ਵੀ ਚੱਲ ਪਿਆ। ਰੰਨਾਂ ਹੋਈਆਂ ਬੋਧੀਆਂ, ਪੁਰਖ ਹੋਏ ਸਯਾਦ, ਇਹ ਪਹਿਲੇ ਪਾਤਸ਼ਾਹ ਜੀ ਦੇ ਬੋਲ ਹੈ। ਸਯਾਦ ਫਾਰਸੀ ਦਾ ਲਫ਼ਜ਼ ਹੈ, ਪੁਰਸ਼ ਸ਼ਿਕਾਰੀ ਨੇ, ਉਹ ਦੇਖਣਾ ਚਾਹੁੰਦੇ, ਉਹ ਇਸ ਤਰ੍ਹਾਂ ਦਾ ਫੈਸ਼ਪਣਾ ਦੇਖਣਾ ਚਾਹੁੰਦੇ, ਇਹ ਤਾਂ ਸ਼ਿਕਾਰੀ ਨੇ। ਅਤੇ ਇਸਤਰੀ ਇਤਨੀ ਚੰਚਲ, ਉਹ ਨੁਮਾਇਸ਼ ਕਰਨਾ ਚਾਹੁੰਦੀ ਹੈ। ਸੀਲ ਸੰਜਮ ਸੁੱਚ ਬੰਨੇ, ਕੋਈ ਸ਼ੀਲ ਨਹੀਂ ਰਿਹਾ। ਸੀਲ ਸੰਜਮ ਸੁੱਚ ਬੰਨੇ, ਖਾਣਾ ਖਾਜ ਅਖਾਜ, ਸ਼ਰਮ ਗਈ ਘਰ ਆਪਣੇ, ਪਤ ਉੱਠ ਚੱਲੀ ਨਾਲ, ਨਾਨਕ ਸੱਚਾ ਏਕ ਹੈ ਅਵਰ ਨਾ ਸੱਚਾ। ਸ਼ਰਮ ਹਿਆ ਤੇ ਪਤਾ ਨਹੀਂ ਕਿੱਥੇ ਚਲੀ ਗਈ। ਤੇ ਹੁਣ ਘਰ ਘਰ ਦੇ ਜਿੰਨ ਬੂਤ ਨਹੀਂ ਪੈਦਾ ਹੋਣਗੇ ਤਾਂ ਹੋਰ ਕੀ ਹੋਵੇਗਾ? ਕੱਲੀ ਅੰਦਰ ਨਾਨਕਾ ਜਿਨ੍ਹਾਂ ਦਾ ਅਵਤਾਰ, ਪੁੱਤ ਜਨੋਰਾ ਧੀ ਜਨੋਰੀ। ਜਿਨ ਭੂਤਾਂ ਦੇ ਪੈਦਾ ਹੋਣ ਦਾ ਮਾਹੌਲ ਹੈ, ਭਾਵ ਮਾੜੇ ਸੂਖਸ਼ਮ ਢਾਂਚੇ ਜਿਹੜੇ ਸਰੀਰ ਨੇ, ਉਹਨਾਂ ਦੇ ਪੈਦਾ ਹੋਣ ਦਾ ਮਾਹੌਲ ਬਣਿਆ ਹੋਇਆ ਹੈ। ਦੇਵਤੇ ਪੈਦਾ ਹੋ ਸਕਣ ਮਾਹੌਲ ਨਹੀਂ ਹੈ। ਕੋਈ 2-2.5 ਹਜ਼ਾਰ ਸਾਲ ਪੁਰਾਣਾ ਇਤਿਹਾਸ ਦੇਖੀਏ ਭਾਰਤ ਦਾ, ਕਹਿੰਦੇ ਨੇ ਹਰ ਦੂਜੇ ਤੀਜੇ ਘਰ ਦੇ ਵਿੱਚ ਦੇਵਤਾ ਹੁੰਦਾ ਸੀ, ਦੇਵੀ ਹੁੰਦੀ ਸੀ। ਲੋਕ ਕਹਿੰਦੇ ਸਨ ਇਹ ਮਨੁੱਖ ਨਹੀਂ ਹੈ, ਦੇਵਤਾ ਹੈ। ਇੰਦਰ ਦੇਵਤਾ ਸੀ, ਸ਼ਿਵਜੀ ਦੇਵਤਾ ਸੀ, ਵਿਸ਼ਨੂੰ ਦੇਵਤਾ ਸੀ, ਜ਼ਮੀਨ ਦੇ ਹੀ ਬੰਦੇ ਸਨ। ਜਿਵੇਂ ਅੰਮ੍ਰਿਤਸਰ ਵਸਾਇਆ ਧੰਨ ਗੁਰੂ ਰਾਮਦਾਸ ਜੀ ਮਹਾਰਾਜ ਨੇ, ਬਨਾਰਸ ਸ਼ਿਵ ਜੀ ਨੇ ਵਸਾਈਏ, ਜ਼ਮੀਨ ਦਾ ਹੀ ਮਨੁੱਖ ਸੀ। ਹਰ ਦੂਜੇ ਤੀਜੇ ਘਰ ਦੇ ਵਿੱਚ ਕੋਈ ਦੇਵੀ ਹੁੰਦੀ ਸੀ, ਦੇਵਤਾ ਹੁੰਦਾ ਸੀ। ਲੋਕ ਕਹਿ ਦਿੰਦੇ ਸਨ ਇਹ ਮਨੁੱਖ ਨਹੀਂ, ਇਹਦਾ ਦੀਵਾ ਜਲਿਆ ਹੋਇਆ, ਦੇਵਤਾ। ਮਾਹੌਲ ਇਸ ਤਰ੍ਹਾਂ ਬਦਲ ਗਈ ਹੈ, ਹੁਣ ਹਰ ਇੱਕ ਅੱਧ ਘਰ ਨੂੰ ਛੱਡ ਕੇ ਦੂਜੇ ਤੀਜੇ ਘਰ ਦੇ ਵਿੱਚ ਭੂਤ ਪ੍ਰੇਤ ਹੀ ਨੇ। ਗੁਸਤਾਖੀ ਮਾਫ, ਸਤਿਗੁਰ ਇਸ ਤਰ੍ਹਾਂ ਕਹਿ ਰਹੇ ਨੇ। ਹੁਣ ਦੇਵਤਿਆਂ ਦੇ ਦਰਸ਼ਨ ਔਖੇ ਹੋ ਗਏ, ਭੂਤਾਂ ਪ੍ਰੇਤਾਂ ਦੇ ਦਰਸ਼ਨ ਕਰਨੇ ਉਹ ਹੀ ਜਨਮ ਲੈਂਦੇ। ਖੈਰ ਸੰਖੇਪ ਦੇ ਜੋ ਹੈ ਮੈਂ ਅਰਜ਼ ਕਰਾਂ ਲਮਕਾਵਾਂ ਨਾ, ਮਨੁੱਖ ਦੀ ਜੀਵਨ ਯਾਤਰਾ ਉੱਥੇ ਸਮਾਪਤ ਹੋਵੇਗੀ ਜਿੱਥੋਂ ਚੱਲੀ ਸੀ, ਜਿੱਥੇ ਦੁਆਰੇ ਉਭਰੇ, ਜਿੱਥੋਂ ਉਭਾਰ ਹੋਇਆ, ਜਿੱਥੋਂ ਅਸੀਂ ਆਇਆ, ਪਰਮਾਤਮਾ ਤੋਂ ਆਇਆ, ਪਰਮਾਤਮਾ 'ਤੇ ਯਾਤਰਾ ਸਮਾਪਤ ਹੋਵੇਗੀ। ਪਰਮਾਤਮਾ ਸਾਡਾ ਘਰ ਹੈ। ਕਿਹੜੇ ਦਰਵਾਜ਼ੇ ਤੋਂ ਆਇਆ? ਸ਼ਬਦ ਦੇ ਦਰਵਾਜ਼ੇ ਤੋਂ ਆਇਆ। ਉਤਪਤ ਪਰਲੋ ਸ਼ਬਦੇ ਹੋਵੇ, ਸ਼ਬਦੇ ਹੀ ਫਿਰ ਉਪਤ ਹੋਏ, ਕਿਉਂਕਿ ਕੀਤਾ ਪਸਾਓ ਏਕੋ ਕਵਾਓ, ਇੱਕ ਕਵਾਓ ਤੋਂ ਸਾਰਾ ਪਸਾਰਾ ਹੋਇਆ, ਇੱਕ ਸ਼ਬਦ ਤੋਂ ਸਾਰਾ ਪਸਾਰਾ ਹੋਇਆ। ਸ਼ਬਦ ਦਰਵਾਜ਼ਾ ਹੈ। ਹੁਣ ਬੜੇ ਧਿਆਨ ਨਾਲ ਸੁਣਨਾ, ਜੋ ਪ੍ਰਕਾਸ਼ ਦੇ ਰੂਪ ਵਿੱਚ ਪਰਮਾਤਮਾ ਹੈ ਉਹੀ ਸ਼ਬਦ ਦੇ ਰੂਪ ਵਿੱਚ ਗੁਰੂ ਹੈ, ਜੋ ਸ਼ਬਦ ਦੇ ਰੂਪ ਵਿੱਚ ਗੁਰੂ ਹੈ ਉਹੀ ਪ੍ਰਕਾਸ਼ ਦੇ ਰੂਪ ਵਿੱਚ ਪਰਮਾਤਮਾ ਹੈ। ਨਾਨਕ ਸੋ ਦੇ ਸਿਮਰਤ ਵੇਦ ਪਾਰ ਬ੍ਰਹਮ ਗੁਰੂ ਨਾਈ ਦੇ। ਫਿਰ ਇਹ ਦੋ ਨਾਮ ਕਿਉਂ ਨੇ? ਦੋ ਨਾਮ ਇਸ ਵਾਸਤੇ ਨੇ, ਇੱਕ ਦਰ ਹੈ ਇੱਕ ਘਰ ਹੈ, ਪਰ ਦਰ ਐਸਾ ਜੋ ਘਰ ਦੇ ਨਾਲ ਜੁੜਿਆ ਹੋਇਆ ਹੈ। ਦਰ ਤੋਂ ਲੱਗਣਾ ਅਤੇ ਘਰ ਦੇ ਵਿੱਚ ਪ੍ਰਵੇਸ਼ ਕਰਨਾ ਹੈ, ਸ਼ਬਦ ਦਾ ਜਪ ਕਰਨਾ ਅਤੇ ਸ਼ਬਦ ਨੇ ਪ੍ਰਕਾਸ਼ ਕਰ ਦੇਣਾ, ਬਸ ਇੰਨੀ ਗੱਲ। ਸੁੱਤੇ ਮਨੁੱਖ ਨੂੰ ਕਿਸ ਤਰ੍ਹਾਂ ਜਗਾਓਗੇ? ਆਵਾਜ਼ ਨਾਲ ਜਗਾਓਗੇ ਨਾ। ਇੱਕ ਮਨੁੱਖ ਸੁੱਤਾ ਪਿਆ, ਕੁਝ ਖੁੜਾਕ ਕਰੋਗੇ ਨਾ, ਆਵਾਜ਼ ਕਰੋਗੇ ਤਾਂ ਜਾਗੇਗਾ ਨਾ, ਤਾਂ ਉਹਦੀ ਨੀਂਦ ਟੁੱਟੇਗੀ। ਸੁੱਤੇ ਮਨ ਨੂੰ ਕਿਸ ਤਰ੍ਹਾਂ ਜਗਾਓਗੇ? ਸਿਮਰ ਸਿਮਰ ਗੁਰ ਸਤਿਗੁਰ ਆਪਣਾ, ਸੋਇਆ ਮਨ ਜਾਗਾ। ਵਾਹਿਗੁਰੂ, ਵਾਹਿਗੁਰੂ ਦਾ ਜਪ ਵਾਹਿਗੁਰੂ ਨੂੰ ਸੁਣਾਉਣ ਵਾਸਤੇ ਨਹੀਂ ਹੈ, ਆਪਣੇ ਆਪ ਨੂੰ ਜਗਾਉਣ ਵਾਸਤੇ। ਇਹ ਬਾਰੀਕੀ ਹੁਣ ਮੈਂ ਤੁਹਾਡੇ ਸਾਹਮਣੇ ਰੱਖਦੇ ਹਾਂ। ਪੂਰਾ ਸੁੱਤਾ ਹੋਇਆ ਮਨ ਪੱਥਰ ਹੈ, ਪੂਰਾ ਜਾਗਿਆ ਹੋਇਆ ਮਨ ਪਰਮਾਤਮਾ ਹੈ। ਪੱਥਰ ਦਾ ਭਵਿਸ਼ ਹੈ ਪਰਮਾਤਮਾ ਹੋਣਾ। ਪੱਥਰ ਨੂੰ ਪ੍ਰਕਿਰਤੀ ਬਨਸਪਤੀ 'ਚ ਲਿਆਈ, ਪਸ਼ੂਆਂ 'ਚ ਲਿਆਈ, ਮਨੁੱਖਾਂ 'ਚ ਲਿਆਈ, ਇੱਥੇ ਤੱਕ ਪ੍ਰਕਿਰਤੀ ਲਿਆਈ। ਮਨੁੱਖ ਨੂੰ ਪ੍ਰਕਿਰਤੀ ਨੇ ਖੁੱਲ੍ਹਾ ਛੋੜ ਦਿੱਤਾ, ਸੁਤੰਤਰ ਹੈ। ਤੇਰੀ ਮਰਜ਼ੀ ਹੈ ਸੱਚ ਬੋਲ, ਤੇਰੀ ਮਰਜ਼ੀ ਹੈ ਝੂਠ ਬੋਲ, ਤੇਰੀ ਮਰਜ਼ੀ ਅੱਖਾਂ ਬੰਦ ਕਰਕੇ ਚੱਲ, ਤੇਰੀ ਮਰਜ਼ੀ ਅੱਖਾਂ ਖੋਲ੍ਹ ਕੇ ਚੱਲ। ਕਰਮ ਕਰਨ ਦੀ ਸੁਤੰਤਰਤਾ ਹੈ, ਲੇਕਿਨ ਫਲ ਦੀ ਸੁਤੰਤਰਤਾ ਨਹੀਂ ਹੈ। ਜੈਸੇ ਮੈਂ ਮਕਈ ਵੀ ਬੋਦੇ ਹਾਂ ਅਤੇ ਫਿਰ ਮੈਨੂੰ ਖਿਆਲ ਆਇਆ ਮੈਨੂੰ ਤਾਂ ਕਣਕ ਚਾਹੀਦੀ ਸੀ, ਐਵੇਂ ਗਲਤੀ ਹੋ ਗਈ, ਮਕਈ ਬੀਜ ਬੈਠਾ। ਅੱਛਾ ਹੁਣ ਮੈਂ ਅਰਦਾਸ ਕਰਾਂ, ਪਰਮਾਤਮਾ ਮੇਰੇ ਕੋਲ ਗਲਤੀ ਹੋ ਗਈ ਹੈ, ਭੁੱਲ ਹੋ ਗਈ ਹੈ, ਤੂੰ ਕਣਕ ਪੈਦਾ ਕਰ ਦੇ। ਨਹੀਂ, ਕਣਕ ਤਾਂ ਪੈਦਾ ਹੋਵੇਗੀ ਜੇ ਕਣਕ ਬੀਜਣੀ ਸੀ। ਇਹ ਤਾਂ ਆਪ ਬੀਜ ਆਪੇ ਹੀ ਕਾ, ਇਹ ਤਾਂ ਜਿਹਾ ਬੀਜੇ ਸੋ ਲੁਣੇ ਕਰਮਾ ਸੰਧੜਾ ਕੇ। ਕਰਮ ਬੀਜ ਨੇ ਅਤੇ ਫਲ ਕੀ ਹੈ? ਦੁੱਖ ਅਤੇ ਸੁੱਖ। ਛੋਟੇ ਦੁੱਖ ਨੇ, ਛੋਟੇ ਛੋਟੇ ਉਹ ਬੀਜ ਬੋਏ ਨੇ ਜਿੱਥੋਂ ਛੋਟੇ ਦੁੱਖ ਪੈਦਾ ਹੋ ਰਹੇ ਨੇ। ਵੱਡਾ ਦੁੱਖ, ਬਹੁਤ ਵੱਡੇ ਬੀਜ ਇਸਨੇ ਬੋਏ ਨੇ, ਤਾਂ ਵੱਡਾ ਕਲੇਸ਼ ਹੈ। ਛੋਟੇ ਛੋਟੇ ਸੁੱਖ ਨੇ, ਇਹਨੇ ਛੋਟੇ ਛੋਟੇ ਬੀਜ ਬੋਏ ਨੇ, ਛੋਟੀ ਛੋਟੀ ਭਲਾਈ ਕੀਤੀ ਹੈ। ਪਰਮ ਆਨੰਦ ਹੈ, ਪਰਮ ਰਸ ਹੈ, ਇਹਨੇ ਬਹੁਤ ਮਹਾਨ ਬੀਜ ਬੋਏ ਨੇ। ਕਰਮ ਭੂਮ ਮੈਂ ਬਹੁਵੋ ਨਾਮ, ਇਹ ਧਰਤੀ ਸਰੀਰ ਕਰਮ ਭੂਮੀ ਹੈ। ਮਹਾਰਾਜ ਕਹਿੰਦੇ ਨਾਮ ਦਾ ਬੀਜ ਪਾਓ, ਕਰਮ ਕਰਨਾ ਵੀ ਹੈ ਅਤੇ ਵਾਹਿਗੁਰੂ ਵਾਹਿਗੁਰੂ ਜਪੋ, ਪਰਮ ਆਨੰਦ ਪੈਦਾ ਹੋਵੇਗਾ, ਪਰਮ ਰਸ ਪੈਦਾ ਹੋਵੇਗਾ, ਪਰਮ ਖੇੜਾ ਪੈਦਾ ਹੋਵੇਗਾ। ਪਰ ਜਿਸ ਢੰਗ ਨਾਲ ਜਪਣ ਦਾ ਸਤਿਗੁਰੂ ਕਹਿੰਦੇ ਨੇ, ਇਹ ਇਤਨਾ ਔਖਾ ਹੈ, ਇਤਨਾ ਔਖਾ ਹੈ, ਕਿਧਰੇ ਮੇਰੀ ਨਿਰਮਾਣਤਾ ਨਾ ਸਮਝ ਲੈਣੀ। ਮੈਨੂੰ 50 ਸਾਲ ਦੇ ਕਰੀਬ ਹੋਣ ਲੱਗੇ ਨੇ ਕਥਾ ਕਰਦਿਆਂ, ਬੜੇ ਉਤਾਰ ਚੜਾਅ ਮੈਂ ਇਸ ਜ਼ਿੰਦਗੀ 'ਚ ਦੇਖੇ ਨੇ, ਔਰ ਬੜੇ ਬੜੇ ਅਨੁਭਵੀ ਪੁਰਸ਼ ਵੀ ਦੇਖੇ ਨੇ, ਜਿਨ੍ਹਾਂ ਨੂੰ ਦੇਖ ਕੇ ਪਰਮਾਤਮਾ ਚੇਤੇ ਆਉਂਦਾ ਹੈ, ਐਸੇ ਪੁਰਸ਼ ਵੀ ਦੇਖੇ ਨੇ। ਔਰ ਬੜੇ ਜ਼ਲੀਲ ਕੁਬੱਡ ਦੁਸ਼ਟ ਵੀ ਦੇਖੇ ਨੇ, ਔਰ ਪਾਲਾ ਵੀ ਪੈਂਦਾ ਰਿਹਾ, ਦੁਸ਼ਟਾਂ ਨਾਲ ਵੀ ਪਾਲਾ ਪੈਂਦਾ ਰਿਹਾ, ਭਗਤਾਂ ਨਾਲ ਵੀ ਪੈਂਦਾ ਰਿਹਾ। ਪਰ ਇੱਕ ਗੱਲ ਜੋ ਮੇਰੀ ਸਮਝ 'ਚ ਆਈ ਹੈ, ਅਜੇ ਵੀ ਉਸਨੂੰ ਅਪਣਾਉਣ ਵਿੱਚ ਮੈਨੂੰ ਸਫਲਤਾ ਨਹੀਂ ਮਿਲੀ। ਇਸ ਵਾਸਤੇ ਕਿਧਰੇ ਮੈਨੂੰ ਨਿਰਮਾਣ ਵੀ ਨਾ ਸਮਝ ਲੈਣਾ, ਇਹ ਮੇਰੀ ਫੋਕੀ ਨਿਰਮਾਣਤਾ ਨਹੀਂ, ਇੱਕ ਅਸਲੀਅਤ ਬਿਆਨ ਕਰ ਰਿਹਾ। ਦੂਸਰਾ ਕਿਧਰੇ ਇਹ ਵੀ ਨਾ ਸਮਝ ਲੈਣਾ ਕਿ ਇਹਨੂੰ ਅਨੁਭਵ ਹੋਵੇਗਾ ਤਾਂ ਕਹਿੰਦਾ, ਨਹੀਂ, ਅਨੁਭਵ ਕਿਵੇਂ ਹੁੰਦਾ ਇਸ ਦਾ ਮੈਨੂੰ ਪਤਾ ਹੈ, ਇਤਨਾ ਹੰਕਾਰ ਮੈਂ ਕਰ ਲੈਂਦਾ, ਚਲੋ ਇੰਝ ਕਹਿ ਲਓ। इतनी गल कर देना। मनुख दा मन किवें जाग सकदा है इतना मैनू पता है, पर मन नू मैं पूर्ण तौर ते जगा सकां इस तरह की सफलता मैनू नहीं मिली, पर मैनू समझ आया। ये मैं सतगुरु की हजूरी च इतना दावा करदा, ज़्यादा नहीं। किस तरह जागोगे? वाहिगुरु वाहिगुरु की धुन मन नू जगाण वास्ते है, वाहिगुरु नू सुनाण वास्ते नहीं है। उन्हू कोई सुनाण वास्ते नहीं, वो तो बिन बोलियां सब कुछ जानदा। किसा के कीचे अरदास। फिर ये उच्ची उच्ची वाहिगुरु वाहिगुरु ये मन नू जगाण वास्ते, ते मन कदों जागेगा? मन सुने, मन नहीं सुनदा, ओके नहीं सुनदा। 50 साल तो जिहड़ी गल मैं तुहाडे सामने कर रहा ना, इहदे च असफलता है। मन नहीं सुनदा, मन बोलदा है, इहदे बोलण दी आदत है। हुण जबान भी बोले ते मन भी बोले ते कौन सुने? फिर हर एक दी कोशिश होंदी है दूजा सुने जी, दूजा सुने। 10-10 हॉर्न लाए होंदे ने पंजाब दे पिंडां च, गुरुद्वारे च 2 बंदे नहीं बैठे होंदे, ते मैं जद पुछ बैठा ये 10 हॉर्न लाए ने पिंड सुने, आ दो गए पिंड सुने, तूं भी सुनिया कदी? सुनना सौखी खेड नहीं है, कठिन है। अगर मन सुन लवे तो मन परमात्मा का रूप हो जाता है। हुण खास नुक्ते थोड़े सामने रखते हैं, इन्हां 15 मिनटां गल पकड़ आ जाए। जब मनुख बोलता है, बोलण का फुरना पैदा होता है, पवन नाभी नाल टकरांदी है। देही माठी बोले पवन, असी बोलते हैं पवन तत् करके, बोलना पवन तत् की प्रकृति है। इस वास्ते पवन नूं बाकी तत्तां दे गुरु कहा है। अगर मनुख बोले ना तो संबंध जुड़ते नहीं, बोल के ही संबंध टुटते हैं, बोल के ही संबंध जुड़ते हैं। टुट गई प्रीत बुर बोल, एक बुरा बोल बोलिया कई सालां दी दोस्ती दुश्मनी च बदल गई। गंड प्रीति मिठे बोल, एक मिठा बोल बोलिया उपरा मनुख अपना हो गया। मनुखी दुनिया च खेड सारी बोलां दी है, ते बोलना पवन करके। इस वास्ते सतगुरु सुनो, गुरु कहिंदे ने देही माठी बोले पवन। जैसे मन विच फुरना पैदा होंदा है बोलना है, पवन नाभी नाल टकरांदी है। नाभी थोड़ी जिहा खुलदी है, जैसे खुलदी उत्थों आवाज़ उठती है, उस आवाज़ नूं कहिंदे ने परा। एक धुन ते होंदी है, उहदे च अक्खर नहीं होंदे, एक धुन उठती है। वो जब हिरदे तक पहुँचती है उन्होंने अक्खर मिलते हैं, फिर इन कहते हैं पसंती। बड़े ध्यान नाल सुनना, उही आवाज जब कंठ तक पहुँचती है इन्हों कहते हैं मधमा, पूरा वाक बन जाता है जो जबान ने कहना है, तो जबान बयान कर देती है। इन्हों कहते हैं बैखरी, परा पसंती मधमा बैखरी। नाभी तो आवाज़ कदों उठती है? जब पवन टकरांदी है। तो पवन कदों टकरांदी है? जब मन में फुरना पैदा होवे बोलना है, बोलना है। पवन नाभी नाल टकरांदी है, नाभी तो धुन उठती है, हिरदे तक पहुँचती है, अक्खर मिलते हैं, ये कम सारा तेजी नाल आटोमैटिक होंदा है। इनू पसंती कहिंदे ने। ये फिर कंठ तक पहुँचती है, पूरा वाक बन जाता है जो कहना, इनू मधमा कहिंदे ने, ते जबान बयान कर देंदी है, इनू बैखरी कहिंदे। परा पसंती मधमा बैखरी, ये जिहड़ी बैखरी बाणी है वाहिगुरु वाहिगुरु बैखरी है। हुण इहनू परा करना है, जिथों ये धुन उठी है उत्थे लै जानी है। इहनू गुरबाणी इंज कहिंदी है, उल्टी गंगा जमन मिलाओ। गंगा जिथों निकली है, जिथों जन्मी है, उल्टा के हुण इस नूं उत्थे ही लै जाणा जिथों निकली है। हुण दरिया जिथों निकलिया है उसे जगह ते वापस लै जाणा। अक्सर दरिया 60% करीबन पहाड़ां तों निकलदे ने, उचाइयां तों आउंदे ने, ते दरिया नूं पलटा के उत्थे ही लै जाणा जिथों निकलिया है, कठिन है, कठिन। जमीन दे उत्ते मनुख इस तरह नहीं कर सकदा, होया नहीं, अज तक कामयाबी नहीं होई, ऐसा हो नहीं सकदा। जिथों गंगा निकली है, गंगोत्री तो बद्री नारायण तो भी परे है, गालबन 32,000 फुट है, एवरेस्ट जितनी ऊंचाई है। एवरेस्ट 35,000 फुट कह देंगे ने, ये जरा थोड़ी जी घट, लेकिन उस वर्गी है उतनी बिखड़ी है। उत्थों निकलती है ये गंगा, हुण कबीर कहिंदे जिथों निकली है उत्थे ही लै जाणी, पलटा के उत्थे ही लै जाणा। ये धुन जिथों उल्ट निकली है पलटा के वापस लै जाणी। धुन जो नाभी तो उठी है जबान दे राही प्रगट हुई है, कन्ना दे राही वापस जाएगी। सरवनन गोबिंद गुण सुनो अर गाओ रसना गीत। इस धुन नू जबान दे नाल बार प्रगटाना बड़ा आसान है, सारा दिन गप शप चलती रहती है, वाहिगुरु वाहिगुरु भी दो दो घंटे चलता रहता है। ये भी मैं अर्ज करते हैं, इको दफा वाहिगुरु आखण नाल मनुख वाहिगुरु का रूप हो जाता है। इको ही दफा एक चित जाए एक छिन ते आयो, काल फास के बीच ना आयो। चलो मैं इंज कह दें, करोड़ दफा वाहेगुरु वाहेगुरु आखद एक पाप भी नहीं मिटेगा, एक दुख भी नहीं मिटेगा। एक दफा वाहेगुरु आखद करोड़ा पाप मिट जाते, करोड़ा दुख मिट जाते। करोड़ दफा वाहेगुरु वाहेगुरु आखना सौख है, सौख है, बहुत सौख है। एक दफा वाहेगुरु आखना बहुत औखा है, बहुत औखा है। जबान बोले तो मन पूरी एकाग्रता नाल सुने औखा है, पर करोड़ दफा वाहेगुरु वाहेगुरु आखना है, मता किधरे एक दफा वाहेगुरु कहण की जाच आ जाए। बस इन्नी गल, खेड़ एक दफा नाल बनेगी, दो दफा नाल नहीं। प्रभु दे नाम दी इतनी महिमा एक दफा नाल गल बनेगी। निर्वाण कीर्तन गाओ करते का निमक सिमरत जित छूटे। कीड़ा एक दफा जबान उच्चारण करे वाहेगुरु, उठी ते धुन नाभी तो है, तो ये धुन वापस नाभी तक जावे, हुण सुन के जाएगी। मिनट थोड़े रह गए ने, इसे च मैं गल पूरी करा। जैसे मनुख एकाग्रता नाल सुनेगा ये धुन कन्ना दे राही वापस जाएगी, जिस रस्ते तो आई ये जाएगी उसे रस्ते तो वापस। जैसे धुन कंठ तक पहुंची ऐसे मनुख नू वाहेगुरु वाहेगुरु आखण दा रस आवेगा। इदी धुन मधमा तक पहुंच गई है, ऐसे मनुख नू कहंदे ने वाहेगुरु इदी रसना ते वस गया। जैसे भोजन दी बुरकी मूंह च पाई स्वाद ते आ गया, पर ये भोजन अजे खून नहीं बनया, अजे नसा दे गर्दिश नहीं पिया करदा, अजे कंठ तो थले ही नहीं गया, अजे मास नहीं बनया, अजे चर्बी नहीं बनया, अजे खून नहीं बनया, स्वाद ते आ गया। जिन्हों वाहेगुरु आखण दा स्वाद ही नहीं आ रहा, यकीन जानो अजे मदमा दी खेड भी नहीं बनी, अजे इंज कह लो बुरकी मूँह च भी कोई नहीं, गुस्ताखी माफ। वाहेगुरु आखण दा स्वाद आ गया, इसनों कहिंदे ने प्रभ जी बसे साध की रसना, नानक जन का दासन दसना। जबान ते वस गया पहचान, ये वाहिगुरु कहिंदा रस नाल भर जांदा, ये बाणी जपदा रस नाल भर जांदा, ये बेरसे बाणी नहीं जपदा। कारण शब्द गहरा चला जांदा कंठ तक, इतना सुनदा अजे इतनी गहराई है। सहजे सहजे ये होर गहरा चला जाए पसंती, स्रोत इतनी गहरी हो जाए, जितनी स्रोत गहरी होवेगी उतना आनंद वधेगा, उतना अनुभव वधेगा, उतना ज्ञान वधेगा। ऐसा मनुख अनाहद नाद सुनन लग पैंदा। केड़ा अनाहद नाद? जिस नाद तो सारा ब्रह्मंड पैदा होया। कीता बसाओ एको कवाओ तिस्ते होए लख दरियाओ, ऐसा मनुख अनाहद दी धुनी सुनन लग पैंदा। मैं अपनी जिंदगी च पंज सत मनुख ते ऐसे देखे रहे जो अनाहद सुनदे सन। कल भी एक सज्जन इत्थे मैनू मिलिया, इत्थे बैठा नहीं है, मैनू इस तरह कहण लग पिया। कुछ चेहरा उसका लगता सी, मैनू कुछ बोलां दी सच्चाई भी लगती सी। खैर मुख्तसर मैं अर्ज करां, आहत जो दो चीज़ां दे टकराव तो पैदा होंदा है, अनाहत जो परमात्मा तो आवाज़ आई है, वह आवाज़ जिस तो ब्रह्मंड बनया है। माँ बाप तो शरीर आया है, तो शरीर विच माँ बाप की अंश मौजूद है। आवाज तो शब्द तो ब्रह्मंड आया है, तो शब्द ब्रह्मंड दे च मौजूद है। इस शरीर दे च मां बाप दी अंश मौजूद है, क्योंकि मां बाप तो शरीर आया। मां की रकत पिता बिन धारा, ਸ਼ਬਦ ਤੋਂ ਬ੍ਰਹਿਮੰਡ ਆਇਆ ਤਾਂ ਬ੍ਰਹਿਮੰਡ ਦੇ ਸ਼ਬਦ ਮੌਜੂਦ ਹੈ, ਉਸ ਸ਼ਬਦ ਨੂੰ ਅਨਾਹਦ ਨਾਦ ਕਹਿੰਦੇ ਨੇ, ਪਰਮਾਤਮਾ ਦੀ ਆਵਾਜ਼ ਕਹਿੰਦੇ ਨੇ। ਇਹ ਧੁਨ ਵਾਪਸ ਪਸੰਤੀ ਹਿਰਦੇ ਤੱਕ ਪਹੁੰਚ ਜਾਏ, ਐਸਾ ਮਨੁੱਖ ਅਨਾਹਦ ਨਾਦ ਸੁਣਦਾ। ਹੁਣ ਥੋੜ੍ਹਾ ਜਿਹਾ ਪੜਾਓ ਰਹਿ ਗਿਆ, ਇੱਥੇ ਮਨੁੱਖ ਬੜੇ ਤਰਲੇ ਲੈਂਦਾ, ਪ੍ਰਭੂ ਤੇਰੀ ਆਵਾਜ਼ 'ਤੇ ਸੁਣਾਈ ਦੇ ਰਹੀ ਹੈ, ਹੁਣ ਤੈਨੂੰ ਦੇਖਣ ਦਾ ਚਾਅ। ਐਸੇ ਮਨੁੱਖ ਨੂੰ ਕਹਿ ਦਿੰਦੇ ਨੇ ਇਹ ਦਰ ਤੱਕ ਪਹੁੰਚ ਗਿਆ, ਕਿਉਂਕਿ ਅਨਾਹਤ ਤੋਂ ਉਤਪਤੀ ਸੀ ਨਾ, ਇਹ ਦਰ ਤੱਕ ਪਹੁੰਚ ਗਿਆ। ਇਸੇ ਨੂੰ ਕਬੀਰ ਕਹਿੰਦੇ, ਦਰਮਾ ਦੇ ਠਾਂਡੇ ਦਰਬਾਰ, ਤੁਝ ਬਿਨ ਸੁਰਤ ਕਰੇ ਕੋ ਮੇਰੀ ਦਰਸ਼ਨ ਦੀਜੇ, ਖੋਲ ਕੇ ਵਾੜ ਕਿਹੜੇ ਦਰਵਾਜ਼ੇ। ਕੋਈ ਬਾਹਰ ਦੇ ਦਰਵਾਜ਼ੇ ਨਹੀਂ, ਇਹ ਪਸੰਤੀ ਤੱਕ ਪਹੁੰਚ ਗਿਆ, ਉਸ ਅਵਸਥਾ ਦਾ ਜ਼ਿਕਰ ਕਰਦਾ। ਇਹ ਅਨਾਹਦ ਨਾਦ ਸੁਣਨ ਲੱਗ ਪਿਆ, ਕਹਿੰਦੇ ਨੇ ਇਹ ਪਰਮਾਤਮਾ ਦੇ ਦਰ ਦੀ ਨੌਬਤ ਹੈ। ਰਾਜੇ ਮਹਾਰਾਜੇ ਬਾਦਸ਼ਾਹ ਲੋਕ ਆਪਣੇ ਦਰਵਾਜ਼ੇ 'ਤੇ ਸਵੇਰੇ ਸ਼ਾਮ ਨੌਬਤ ਵਜਾਉਂਦੇ ਸਨ। ਹਜ਼ੂਰ ਸਾਹਿਬ ਸਵੇਰੇ ਸ਼ਾਮ ਵੱਜਦੀ ਹੈ, ਸ਼ਾਇਦ ਆਪਣੇ ਵਿੱਚੋਂ ਕਈਆਂ ਨੇ ਦਰਸ਼ਨ ਕੀਤੇ ਹਨ। ਦੋ ਨਗਾਰਚੀ ਬੈਠੇ ਹੁੰਦੇ ਨੇ, ਸ਼ਹਿਨਾਈ ਵੱਜਦੀ ਹੈ, ਉਹਨੂੰ ਨੌਬਤ ਵੱਜਣਾ ਕਹਿੰਦੇ ਨੇ। ਇਹ ਲਿਆ ਖਿਆਲ ਸੰਤਾਂ ਤੋਂ ਹੈ, ਬ੍ਰਹਮ ਗਿਆਨੀਆਂ ਤੋਂ, ਵੀ ਪਰਮਾਤਮਾ ਦੇ ਦਰਵਾਜ਼ੇ 'ਤੇ ਨੌਬਤ ਵੱਜਦੀ ਹੈ। ਜਗਮਗ ਜੋਤ ਅਨਹਦ ਧੁਨ ਗਾਜ ਹੈ, ਭਾਈ ਸਾਹਿਬ ਭਾਈ ਗੁਰਦਾਸ ਜੀ, ਅਨਹਦ ਦੀ ਧੁਨ ਵੱਜਦੀ ਹੈ। ਐਸਾ ਮਨੁੱਖ ਸੁਣਨ ਲੱਗ ਪੈਂਦਾ ਹੈ, ਤੋ ਐਸਾ ਮਨੁੱਖ ਦਰ ਤੱਕ ਪਹੁੰਚ ਗਿਆ, ਨੌਬਤ ਦਰਵਾਜ਼ੇ 'ਤੇ ਵਜਾਉਂਦੇ ਨੇ ਬਾਦਸ਼ਾਹ ਲੋਕ, ਨਵਾਬ ਲੋਕ ਦਰਵਾਜ਼ੇ 'ਤੇ, ਹਜ਼ੂਰ ਸਾਹਿਬ ਵੀ ਪੌੜੀਆਂ ਦੇ 'ਚ ਨੌਬਤ ਵੱਜਦੀ ਹੈ ਦਰਵਾਜ਼ੇ 'ਤੇ, ਦਰ 'ਤੇ। ਇਹ ਪ੍ਰਤੀਕ ਚੁਣਿਆ ਗਿਆ। ਜੈਸੇ ਧੁਨ ਪਸੰਤੀ ਤੱਕ ਪਹੁੰਚਦੀ ਹੈ, ਐਸਾ ਮਨੁੱਖ ਅਨਾਹਦ ਨਾਦ ਸੁਣਦਾ। ਪਰ ਐਸਾ ਮਨੁੱਖ ਕਹਿੰਦਾ, ਪ੍ਰਭੂ ਤੇਰੀ ਆਵਾਜ਼ 'ਤੇ ਸੁਣਾਈ ਦੇ ਰਹੀ ਹੈ, ਦੂਰੋਂ ਸੁਣਾਈ ਦੇ ਰਹੀ ਹੈ, ਹੁਣ ਤੇਰੀ ਝਲਕ ਮਿਲੇ, ਤੇਰੇ ਦੀਦਾਰ ਕਰਦੇ ਹਾਂ। ਤਾਂ ਹੀ ਕਬੀਰ ਇੱਥੇ ਪ੍ਰਾਰਥਨਾ ਕਰਦੇ ਨੇ, ਅਨਾਹਦ ਨਾਦ ਤੱਕ ਪਹੁੰਚਿਆ, ਦਰਮਾਂ ਦੇ ਠਾਂਡੇ ਦਰਬਾਰ, ਤੁਝ ਬਿਨ ਸੁਰਤ ਕਰੇ ਕੋ ਮੇਰੀ ਦਰਸ਼ਨ ਦੀਜੇ, ਖੋਲ ਕੇ ਵਾ, ਹੇ ਪ੍ਰਭੂ ਹੁਣ ਦਰਵਾਜ਼ਾ ਖੋਲ। ਦਰ ਤੱਕ ਪਹੁੰਚ ਗਿਆ, ਜਿਹਦੀ ਸੁਰਤ ਸ਼ਬਦ ਨਾਲ ਜੁੜ ਗਈ ਉਹ ਗੁਰੂ ਤੱਕ ਪਹੁੰਚ ਗਿਆ। ਗੁਰੂ ਤੱਕ ਪਹੁੰਚਣਾ ਬੰਦੇ ਦਾ ਕਰਮ ਹੈ, ਫਿਰ ਅੱਗੋਂ ਗੁਰੂ ਦਾ ਕੰਮ ਹੈ ਪ੍ਰਭੂ ਤੱਕ ਪਹੁੰਚਾਉਣਾ। ਸਾਨੂੰ ਇਤਨੀ ਮਿਹਨਤ ਕਰਨੀ ਹੈ ਸੁਰਤ ਸ਼ਬਦ ਤੱਕ ਪਹੁੰਚੇ, ਅਨਾਹਦ ਨਾਦ ਤੱਕ ਪਹੁੰਚ, ਅੱਗੋਂ ਫਿਰ ਗੁਰੂ ਪਹੁੰਚਾ ਦਿੰਦਾ ਹੈ। ਉਸ ਅਨਾਹਦ ਨਾਲ ਨਹੀਂ ਦਰਵਾਜ਼ੇ ਖੋਲ ਦੇਣੇ। ਅਗਰ ਇੱਥੇ ਜਪ ਜਾਰੀ ਰਹਿ ਔਰ ਜਪ ਘੱਟ ਜਾਂਦਾ, ਕਿਉਂ? ਮਨੁੱਖ ਅਨਾਹਦ ਦੀ ਧੁੰਨ ਦੇ ਜ਼ਿਆਦਾ ਮਸਤ ਰਹਿਣ ਲੱਗ ਪੈਂਦਾ। ਧੁੰਨ ਅਗਰ ਗਹਿਰੀ ਚਲੀ ਗਈ ਤਾਂ ਨਾਭੀ ਨਾਲ ਟਕਰਾਈ, ਨਾਭੀ ਪੂਰੀ ਖੁੱਲ੍ਹ ਜਾਏਗੀ। ਜਲਦੀ ਜਲਦੀ ਮੈਂ ਬਿਆਨ ਕਰਨਾ, ਨਾਭੀ ਦੋ ਹਾਲਤਾਂ ਦੇ 'ਚ ਪੂਰੀ ਖੁੱਲ੍ਹਦੀ ਹੈ। ਇੱਕ ਉਦੋਂ ਜਦ ਆਖਰੀ ਪ੍ਰਾਣ ਨਾਭੀ ਦੇ 'ਚੋਂ ਨਿਕਲਦਾ ਹੈ। ਆਯੁਰਵੇਦ ਆਚਾਰੀਆ ਮੰਨਦੇ ਨੇ ਆਖਰੀ ਪ੍ਰਾਣ ਨਾਭੀ ਦੇ 'ਚ ਆਉਂਦਾ ਹੈ। ਹੱਥ ਦੇ 'ਚੋਂ ਪ੍ਰਾਣ ਨਿਕਲ ਗਏ, ਹੱਥ ਸੁੰਨ ਹੋ ਗਏ, ਜ਼ਬਾਨ ਦੇ 'ਚੋਂ ਨਿਕਲ ਗਏ, ਜ਼ਬਾਨ ਸੁੰਨ ਹੋ ਗਈ, ਅੱਖਾਂ 'ਚੋਂ ਨਿਕਲ ਗਏ, ਹੁਣ ਅੱਖਾਂ ਨਹੀਂ ਦੇਖਦੀਆਂ, ਪੈਰਾਂ 'ਚੋਂ ਪ੍ਰਾਣ ਨਿਕਲ ਗਏ, ਪੈਰ ਸੁਰ ਹੋ ਗਏ, ਪਰ ਬੰਦਾ ਅਜੇ ਜੀਵਦਾ ਹੈ। ਆਖਰੀ ਪ੍ਰਾਣ ਨਾਭੀ ਦੇ 'ਚ ਆਉਂਦਾ ਹੈ, ਉਹਨੂੰ ਕਹਿੰਦੇ ਨੇ ਆਜ ਕਾਲ ਖੁੱਲ੍ਹੇ ਤੇਰੀ ਗਾਂਠੜੀ, ਅੱਜ ਕੱਲ੍ਹ ਤੇਰੀ ਨਾਭੀ ਗੰਢ ਖੁੱਲ੍ਹਣ ਵਾਲੀ ਹੈ, ਖੁੱਲ੍ਹੇਗੀ। ਮੌਤ ਦੇ ਸਮੇਂ ਖੁੱਲ੍ਹਦੀ ਹੈ, ਜਦ ਖੁੱਲ੍ਹਦੀ ਹੈ ਤਾਂ ਸਰੀਰ ਦੀ ਹਾਲਤ ਇਹ ਹੁੰਦੀ ਹੈ, ਹੱਥ ਮਰੋੜੇ ਤਨ ਕਪੇ ਸਿਆਉ ਹੋਆ ਸੇ, ਸਿਆਣੇ ਲੋਕ ਕਹਿੰਦੇ ਨੇ ਗੰਢ ਖੁੱਲ੍ਹ ਗਈ, ਨਾਭੀ ਖੁੱਲ੍ਹ ਗਏ, ਆਖਰੀ ਪ੍ਰਾਣ ਰੁਖਸਤ। ਇਹਦੇ ਨਾਲ ਸਰੀਰ ਦੀ ਮੌਤ ਹੋ ਜਾਂਦੀ ਹੈ। ਪਰ ਜੈਸੇ ਧੁੰਨ ਨਾਭੀ ਨਾਲ ਟਕਰਾਉਂਦੀ ਹੈ ਉਦੋਂ ਵੀ ਨਾਭੀ ਪੂਰੀ ਖੁੱਲ੍ਹਦੀ ਹੈ, ਸਰੀਰ ਦੀ ਹਾਲਤ ਤਾਂ ਉਹੀ ਬਣਦੀ ਹੈ ਜਿਹੜੀ ਮੌਤ ਦੇ ਸਮੇਂ ਬਣਦੀ ਹੈ। ਹੱਥ ਮਰੋੜੇ ਤਨ ਕਪੇ ਸਿਆਉ ਹੋਵਾ ਸੇ, ਇੱਥੇ ਸਰੀਰ ਦੀ ਮੌਤ ਨਹੀਂ ਆਉਂਦੀ, ਮਨ ਦੀ ਮੌਤ ਹੋ ਜਾਂਦੀ ਹੈ। ਮਨ ਪਰਮਾਤਮਾ ਬਣ ਜਾਂਦਾ, ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ। ਇੱਥੇ ਆ ਕੇ ਕਈ ਘਬਰਾਉਂਦੇ ਨੇ, ਉਹਨਾਂ ਨੂੰ ਇੰਝ ਦਿਸਦਾ ਜਿਵੇਂ ਗਏ ਸੀ, ਵਾਕਈ ਪੁਰਾਣੇ ਸੰਸਕਾਰ ਪੁਰਾਣਾ ਢਾਂਚਾ, ਅੱਜ ਤੱਕ ਜੋ ਹਜ਼ਾਰਾਂ ਜਨਮ ਹੋਏ ਨੇ ਜਿਸ ਢੰਗ ਨਾਲ ਜੀਵਿਆਂ ਸਭ ਖਤਮ ਹੁੰਦਾ। ਹਰ ਕੇ ਨਾਮ ਕਬੀਰ ਉਜਾਗਰ, ਜਨਮ ਜਨਮ ਕੇ ਪਾਟੇ ਕਾਗਰ, ਉਹ ਜਨਮਾਂ ਜਨਮਾਂਤਰਾਂ ਦੇ ਅੰਦਰ ਜਿਹੜੇ ਕਾਗਜ਼ ਪਏ ਸਨ ਸਭ ਫਟ ਗਏ। ਧਰਮ ਰਾਏ ਦਰ ਕਾਗਜ਼ ਫਾਰੇ ਜਨ ਨਾਨਕ ਲੇਖਾ ਸਮਝ, ਅੰਦਰ ਉਹ ਸਾਰਾ ਲੇਖਾ ਪਿਆ। ਜੈਸੇ ਉਹ ਫਟਦਾ ਹੈ ਤਾਂ ਮਨੁੱਖ ਨੂੰ ਇੰਝ ਲੱਗਦਾ ਹੈ ਜਿਵੇਂ ਮੇਰੀ ਮੌਤ ਆਉਣ ਲੱਗੀ। ਕਈ ਮੁੜਦੇ ਨੇ, ਇਸ ਤਰ੍ਹਾਂ ਮੈਂ ਦੇਖੇ ਨੇ, ਘਬਰਾ ਕੇ ਆਖਰੀ ਸਟੇਜ ਤੋਂ ਮੁੜਦੇ ਨੇ, ਘਬਰਾ ਕੇ ਭਈ ਤਾਂ ਮੌਤ ਆਉਣ ਲੱਗੀ। ਸੀਸਗੰਜ ਸਾਹਿਬ ਦੇ 'ਚ ਇਹ ਜਦ ਮੈਂ ਆਉਣ ਲੱਗਾ, ਮੈਨੂੰ ਗਾਲਬਨ ਇਹ ਹੁਣ ਚੌਥਾ ਹਫ਼ਤਾ ਆਉਣ ਲੱਗਾ, ਹਰਿਆਣਾ ਨਾਰਨੌਲ ਤੋਂ ਇੱਕ ਮਾਤਾ ਆਈ, ਉਹਦੇ ਨਾਲ ਉਹਦਾ ਪਤੀ ਆਇਆ, ਦੋ ਬੱਚੇ ਸਨ ਛੋਟੇ ਛੋਟੇ। ਆ ਕੇ ਮੈਨੂੰ ਕਹਿਣ ਲੱਗੀ, ਗਿਆਨੀ ਜੀ, ਹਰਿਆਣਵੀ ਬੋਲਦੀ ਸੀ ਹਿੰਦੀ, ਬਈ ਤੁਹਾਡੀ ਰੋਜ਼ ਦੀ ਕਥਾ ਜੋ ਟੀ ਵੀ 'ਤੇ ਆਉਂਦੀ ਹੈ ਮੈਂ ਸੁਣ ਕੇ ਜਪ ਕਰਨ ਲੱਗ ਪਈ ਸੀ ਅਤੇ ਮੇਰੀ ਤਾਂ ਮੌਤ ਹੋਣ ਲੱਗੀ ਸੀ। ਮੈਂ ਕਿਹਾ ਨਹੀਂ, ਮੌਤ ਮਨ ਦੀ ਆਉਣੀ ਸੀ, ਤੂੰ ਮੌਕਾ ਗਵਾ ਦਿੱਤਾ, ਰੋਈ ਵੀ ਜਾਵੇ ਬੜੀ। ਕਹਿੰਦੇ ਮੈਂ ਤਿੰਨ ਦਿਨ ਦੀ ਕਰ ਨਹੀਂ ਰਹੀ, ਤੁਹਾਡਾ ਰਸ ਵੀ ਨਹੀਂ ਹੈ, ਮੈਂ ਦੁਖੀ ਹਾਂ ਬੜੀ, ਪਰ ਮੇਰੀ ਤਾਂ ਮੌਤ ਆਉਣ ਲੱਗੀ ਸੀ। ਮੈਂ ਉਹਨੂੰ ਸਮਝਾਇਆ, ਮਨ ਦੀ ਮੌਤ ਆਉਣ ਲੱਗੀ ਸੀ। ਬੀਜ ਜਦ ਮਿਟਦਾ ਹੈ ਤਾਂ ਦਰਖਤ ਬਣ ਜਾਂਦਾ ਹੈ, ਮਨ ਜਦ ਮਿਟਦਾ ਹੈ ਤਾਂ ਪਰਮਾਤਮਾ ਬਣ ਜਾਂਦਾ ਹੈ। ਮਿਟਣ ਤੂੰ ਜ਼ਰੂਰ ਲੱਗੀ ਸੀ, ਪਰ ਪਰਮਾਤਮਾ ਹੋ ਜਾਣੀ ਸੀ। ਇੱਥੇ ਆ ਕੇ ਕਈ ਘਬਰਾ ਜਾਂਦੇ ਨੇ, ਅਗਰ ਪਤਾ ਨਾ ਹੋਵੇ, ਬੋਧ ਨਾ ਹੋਵੇ। ਬੋਧ ਵੀ ਹੋਵੇ ਤਾਂ ਵੀ ਉਹ ਜਿਹੜੀ ਹਾਲਤ ਬਣਦੀ ਹੈ ਨਾ, ਸਿਆਉ ਹੋਵਾ ਸਿਹਤ, ਤਨ ਦੇ ਉੱਤੇ ਸਿਆਹੀ ਛਾ ਜਾਂਦੀ ਹੈ, ਫਿਰ ਚਿਟਿਆਈ ਹੈ। ਹੂ ਬ ਉਸ ਆਖਰੀ ਜਪ ਦੀ ਹਾਲਤ ਦੇ 'ਚ ਵੀ ਮਨ ਦੇ 'ਚ ਇਸ ਤਰ੍ਹਾਂ ਹੁੰਦਾ, ਇੱਕ ਕਾਲਖ ਜਿਹਾ ਸਾਹਮਣੇ ਆ ਜਾਂਦੀ, ਮਨੁੱਖ ਘਬਰਾ ਜਾਂਦਾ ਹੈ। ਅਗਰ ਬੋਧ ਹੋਵੇ, ਇਹ ਅਭਿਆਸੀਆਂ ਨੂੰ ਸਮਝਾਇਆ ਜਾਂਦਾ ਹੈ ਤਾਂ ਕਿ ਉਸ ਸਮੇਂ ਘਬਰਾਉਣ ਨਾ। ਜੈਸੇ ਕੋਈ ਘਬਰਾਇਆ ਨਹੀਂ, ਠੀਕ ਹੈ ਜੋ ਕੁਛ ਹੁੰਦਾ ਹੋਣ ਦੋ। ਗੰਢ ਪੂਰੀ ਖੁੱਲ ਜਾਂਦੀ ਹੈ, ਸਰੀਰ 'ਤੇ ਜ਼ਿੰਦਾ ਰਹਿੰਦਾ ਹੈ, ਮਨ ਦੀ ਮੌਤ ਹੋ ਜਾਂਦੀ ਹੈ। ਐਸਾ ਮਨੁੱਖ ਫਿਰ ਵਾਹਿਗੁਰੂ ਵਾਹਿਗੁਰੂ ਨਹੀਂ ਜਪਦਾ, ਕਿਉਂ? ਇੱਕ ਸ਼ਬਦ ਮੇਰੇ ਪ੍ਰਾਣ ਵਸਤ ਹੈ, ਬਹੁੜ ਜਨਮ ਨਾ ਆਵਾਂ, ਉਹਦੇ ਰੋਮ ਰੋਮ ਦੇ ਚੱਲਦਾ। ਗੁਰਮੁਖ ਰੋਮ ਰੋਮ ਹਰਦੇ, ਉਹਦੀ ਹਰ ਰੋਮ ਰਸਨਾ ਬਣ ਜਾਂਦੀ। ਐਸੇ ਸੂਰਤ ਦੇ 'ਚ ਉਹ ਕਹਿ ਸਕਦਾ, ਮੈਂ ਤਾਂ ਪਰਮਾਤਮਾ ਹੋ ਗਿਆ, ਬੂੰਦ ਸਾਗਰ ਹੋ ਗਈ, ਸਾਗਰ ਦੇ 'ਚ ਲੀਨ ਹੋ ਗਈ, ਬੂੰਦ ਨਹੀਂ ਰਹੀ। ਗੰਗਾ ਉਤਨੇ ਚਿਰ ਤੱਕ ਗੰਗਾ ਹੈ ਜਿੰਨੇ ਚਿਰ ਤੱਕ ਸਾਗਰ ਦੇ 'ਚ ਲੀਨ ਨਹੀਂ ਹੋਈ। ਥੇਮ ਉਤਨੇ ਚਿਰ ਤੱਕ ਥੇਮ ਹੈ ਜਿਤਨੇ ਚਿਰ ਤੱਕ ਸਾਗਰ ਦੇ 'ਚ ਲੀਨ ਨਹੀਂ ਹੋਇਆ। ਦਜਲਾ ਫਰਾਤ ਉਤਨੇ ਚਿਰ ਤੱਕ ਦਜਲਾ ਅਤੇ ਫਰਾਤ ਹੈ ਜਿਤਨੇ ਚਿਰ ਤੱਕ ਸਾਗਰ ਦੇ 'ਚ ਲੀਨ ਨਹੀਂ ਹੋਇਆ। ਸਤਲੁਜ ਬਿਆਸ ਉਤਨੇ ਚਿਰ ਤੱਕ ਸਤਲੁਜ ਬਿਆਸ ਹੈ ਜਿਤਨੇ ਚਿਰ ਤੱਕ ਸਾਗਰ ਦੇ 'ਚ ਲੀਨ ਨਹੀਂ ਹੋਇਆ। ਸਾਗਰ ਦੇ 'ਚ ਲੀਨ ਹੋ ਕੇ ਬਿਆਸ ਵੀ ਗਿਆ, ਸਤਲੁਜ ਵੀ ਗਿਆ, ਗੰਗਾ ਵੀ ਗਈ, ਜਮਨਾ ਵੀ ਗਈ, ਦਜਲਾ ਵੀ ਗਿਆ, ਫਰਾਤ ਵੀ ਗਈ, ਨੀਲ ਨਦੀ ਵੀ ਗਈ, ਥੇਮ ਵੀ ਖਤਮ ਹੋ ਗਿਆ, ਸਾਗਰ ਹੀ ਸਾਗਰ ਹੈ। ਬੂੰਦ ਪਰਮਾਤਮਾ ਹੋ ਜਾਂਦੀ ਹੈ। ਮਨ ਤੋਂ ਜੋਤ ਸਰੂਪ ਹੈ ਆਪਣਾ ਮੂਲ ਪਛਾਣ। ਭਾਰਤ ਵਿੱਚ ਐਸਾ ਦਾਅਵਾ ਕਰਦੇ ਰਹੇ ਨੇ, ਕਬੀਰ ਨੇ ਦਾਅਵਾ ਕੀਤਾ, ਅਬ ਤੋ ਜਾਏ ਚੜੇ ਸਿੰਘਾਸਨ, ਮਿਲੇ ਹੈ ਸਾਰੰਗ ਪਾਣੀ, ਰਾਮ ਕਬੀਰਾ ਏਕ ਬਏ ਹੈ ਕੋਈ ਨਾ ਸਕੇ ਪਛਾਣੀ। ਇਹਨੂੰ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਇੰਝ ਫਰਮਾਨ ਕਰਦੇ ਨੇ, ਨਾਨਕ ਲੀਨ ਭਇਓ ਗੋਬਿੰਦ ਸਿਉ ਜਿਉ ਪਾਣੀ ਸੰਗ ਪਾਣੀ। ਇਸਲਾਮੀ ਦੁਨੀਆ 'ਚ ਹੋਇਆ ਮਨਸੂਰ, ਪਰ ਇਸਲਾਮ ਇਸ ਨੂੰ ਬਰਦਾਸ਼ਤ ਨਹੀਂ ਕਰਦਾ। ਇਸ ਤਰ੍ਹਾਂ ਕੋਈ ਆਖੇ ਮੈਂ ਸੱਚ ਹੋ ਗਿਆ, ਬਰਦਾਸ਼ਤ ਨਹੀਂ ਕਰਦਾ। ਜ਼ੁਨੈਦ ਦਾ ਚੇਲਾ ਸੀ ਇਹ ਮਨਸੂਰ, ਕਾਰਾ ਦੀ ਗੱਲ ਹੈ, ਮਿਸਰ ਦਾ ਕਾਰਾ। ਇੱਕ ਦਿਨ ਇਹਦੀ ਗੰਢ ਖੁੱਲ੍ਹ ਗਈ, ਅਭਿਆਸੀ ਬੜਾ ਸੀ, ਸਾਰੀ ਸਾਰੀ ਰਾਤ ਅੱਲਾਹੋ 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 ਜਪਦਾ ਸੀ, ਖੇਡ ਬਣ ਗਈ। ਮੁਰਸ਼ਦ ਇਸਦਾ ਕੋਲ ਬੈਠਾ ਸੀ, ਜੈਸੇ ਨਾਭੀ ਪੂਰੀ ਖੁੱਲ੍ਹੀ ਨਾ, ਉੱਚੀ ਆਵਾਜ਼ ਨਾਲ ਕਹਿਣ ਲੱਗਾ, ਅਨਲ ਹੱਕ ਅਨਲ ਹੱਕ। ਹੱਕ ਕਹਿੰਦੇ ਨੇ ਸੱਚ ਨੂੰ, ਮੈਂ ਸੱਚ ਹੋ ਗਿਆ, ਮੈਂ ਸੱਚ ਹੋ ਗਿਆ, ਮੈਂ ਖੁਦਾ ਹੋ ਗਿਆ, ਮੈਂ ਰਾਮ ਦਾ ਰੂਪ ਹੋ ਗਿਆ, ਰਾਮ ਕਬੀਰਾ ਏਕ ਬੈ, ਇੰਜ ਕਹਿ ਉੱਠਾ। ਇਹਦਾ ਜਿਹੜਾ ਮੁਰਸ਼ਦ ਸੀ ਕਹਿਣ ਲੱਗਾ, ਅੱਜ ਆਖਿਆ ਹੀ ਫਿਰ ਨਾ ਆਖੀ, ਠੀਕ ਹੈ ਅੱਜ ਤੂੰ ਸਰੂਰ 'ਚ ਕਹਿ ਗਿਆ, ਫਿਰ ਨਾ ਆਖੀ। ਕਾਰਨ, ਇਸਲਾਮ ਦੇ 'ਚ ਕਾਫਰ ਕਹਿੰਦੇ ਨੇ, ਇਹ ਖੁਦਾ ਦੀ ਬਰਾਬਰੀ ਕਰਦਾ, ਪਰ ਕੌਣ ਦੱਸੇ ਹੁਣ? ਗੰਗਾ ਜਦ ਸਾਗਰ 'ਚ ਮਿਲੇਗੀ ਤਾਂ ਹੋਏਗੀ ਸਾਗਰ, ਜਪ ਜਪ ਕੇ ਪਰਮਾਤਮਾ ਦਾ ਨਾਮ ਮਨੁੱਖ ਹੋਏਗਾ ਪਰਮਾਤਮਾ। ਹਰ ਕਾ ਭਗਤ ਸੋ ਹਰ ਹੀ ਜਿਹਾ, ਸੰਤ ਰਾਮ ਮੈਂ ਭੇਦ ਕਛ ਨਾ, ਏਕ ਜਨ ਕਈ ਮੈਂ ਲਾਗ ਕਰੋ ਰੀ। ਖੈਰ ਮੁਕਤਸਰ ਮੈਂ ਅਰਜ਼ ਕਰਾਂ। ਜ਼ੁਨੈਦ ਕਹਿਣ ਲੱਗਾ, ਤੈਨੂੰ ਪਤਾ ਕਾਫਰ ਦੀ ਸਜ਼ਾ ਸਜ਼ਾਏ ਮੌਤ ਹੈ, ਤੂੰ ਫਿਰ ਨਾ ਆਖੀ। ਮਨਸੂਰ ਕਹਿੰਦਾ, ਅੱਛਾ ਮੇਰੇ ਮੁਰਸ਼ਦ, ਨਹੀਂ ਆਖਾਂਗਾ, ਨਹੀਂ ਆਖਾਂਗਾ। ਜ਼ੁਨੈਦ ਕਹਿੰਦਾ, ਨਹੀਂ, ਮੈਂ ਤੇਰੇ ਸੁਭਾਅ ਨੂੰ ਜਾਣਦਾ, ਤੂੰ ਖੁਦਾ ਦੀ ਕਸਮ ਚੁੱਕ ਨਹੀਂ ਕਹੇਗਾ, ਨਹੀਂ ਕਹੇਗਾ। ਅਗਰ ਕਹੇਗਾ ਤਾਂ ਸਿਰਫ ਡੇਰੇ ਦੇ 'ਚ, ਮੇਰੇ ਆਸ਼ਰਮ ਦੇ 'ਚ, ਡੇਰੇ ਤੋਂ ਬਾਹਰ ਨਹੀਂ ਕਹੇਗਾ, ਕਿਧਰੇ ਵੀ ਨਹੀਂ ਕਹੇਗਾ। ਹੱਥ ਜੋੜ ਕੇ, ਚੂੰਕਿ ਮੁਰਸ਼ਿਦ ਨੇ ਕਿਹਾ, ਕਸਮੇ ਖੁਦਾ ਨਹੀਂ ਕਵਾਂਗਾ, ਨਹੀਂ ਕਵਾਂਗਾ। 10-12 ਦਿਨ ਲੰਘੇ, ਕਾਰਾ ਦੇ ਨਵਾਬ ਨੇ ਕਿਧਰੇ ਫਕੀਰਾਂ ਦੀ ਰੋਟੀ ਆਖੀ, ਜਿਹਨੂੰ ਬ੍ਰਹਮ ਭੋਜ ਕਹਿੰਦੇ ਨੇ, ਜਿਹਨੂੰ ਕਹਿੰਦੇ ਨੇ ਸਾਧੂ ਸੰਤਾਂ ਦਾ ਲੰਗਰ। ਪੰਜ ਪਿਆਰਿਆਂ ਨੂੰ ਲੰਗਰ ਛਕਾਉਣਾ ਜਿਵੇਂ ਸਾਡੇ 'ਚ ਮਰਿਆਦਾ, ਉਹਨਾਂ ਦੇ ਵਿੱਚ ਹੀ ਹੈ ਫਕੀਰਾਂ ਨੂੰ ਲੰਗਰ ਛਕਾਉਣਾ। ਕਾਰਾ ਦੇ ਜਿਹੜੇ ਵੱਡੇ ਵੱਡੇ ਫਕੀਰ ਸਨ, ਸਾਰਿਆਂ ਨੂੰ ਦਾਵਤਨਾਮੇ ਭੇਜੇ ਗਏ ਔਰ ਆਖਿਆ ਗਿਆ ਸਾਰੇ ਪਹੁੰਚੋ ਅੱਜ ਸ਼ਾਮ ਨੂੰ। ਅੰਦਾਜ਼ਨ ਇਤਿਹਾਸ ਦੇ 'ਚ ਐਸਾ ਹੈ 50-55 ਦੇ ਕਰੀਬ ਸਨ। ਜ਼ੁਨੈਦ ਨੂੰ ਵੀ ਉਚੇਚਾ ਹੈ ਦਾਵਤਨਾਮਾ ਆਇਆ ਵੀ ਪਹੁੰਚਣਾ, ਚੂੰਕਿ ਜ਼ੁਨੈਦ ਵੱਡੇ ਫਕੀਰਾਂ 'ਚ ਗਿਣਿਆ ਜਾਂਦਾ ਸੀ। ਜਿਉਂ ਚੱਲ ਕੇ ਤਿਆਰ ਹੋ ਕੇ ਚੱਲਣ ਲੱਗਾ ਨਾ, ਅਤੇ ਕਹਿਣ ਲੱਗਾ, ਬੇਟਾ ਮਨਜ਼ੂਰ, ਰੋਟੀ ਤਾਂ ਤੂੰ ਵੀ ਖਾਣੀ ਆਉਣੀ ਹੈ, ਅਤੇ ਹਰ ਇੱਕ ਨੇ ਇੱਕ ਇੱਕ ਦੋ ਦੋ ਚੇਲੇ ਲੈ ਜਾਣੇ ਨੇ, ਮੈਂ ਹੋਰ ਤਾਂ ਕਿਸੇ ਨੂੰ ਨਹੀਂ ਲੈ ਜਾਣਾ, ਤੂੰ ਚੱਲ ਮੇਰੇ ਨਾਲ। ਚੱਲ ਪਿਆ। ਹੁਣ ਇਤਨੇ ਸਾਰੇ ਫਕੀਰ ਬੈਠੇ, ਉਹਦੇ ਵਿਚਕਾਰ ਬਾਦਸ਼ਾਹ ਬੈਠਾ ਸੀ, 10 ਤਰਖਾਨ, ਐਨ ਗੋਲ ਦਾਇਰਾ ਜਿਵੇਂ ਇਸਲਾਮੀ ਢੰਗ ਹੈ, ਸਾਰਿਆਂ ਦੇ ਅੰਦਰੋਂ ਭਾਂਡੇ ਰੱਖੇ ਜਾ ਰਹੇ ਸਨ ਸਾਰਿਆਂ ਦੇ ਅੱਗੋਂ, ਬਸ ਮੈਂ ਸਮਾਪਤ ਕਰਦਾ। ਇਤਨੇ ਫਕੀਰ ਆਉਣ 'ਤੇ ਗੱਲ ਤਾਂ ਰੱਬ ਦੀ ਚਲੇਗੀ ਨਾ, ਖੁਦਾ ਦੀ ਚਲੇਗੀ। ਵਾਰੀ ਵਾਰੀ ਸਾਰੇ ਰੱਬ ਦੀ ਗੱਲ ਕਰ ਰਹੇ ਨੇ, ਪਰ ਸੁਨੈਦ ਜਦ ਰੱਬ ਦੀ ਗੱਲ ਕਰਦਾ ਸੀ, ਉਦੋਂ ਹੀ ਗੱਲ ਕਰਦਾ ਸੀ ਜਦ ਉਹਦੇ ਮਨ ਦੀ ਤਿਆਰੀ ਨਾ ਹੋਵੇ, ਤਿਆਰੀ ਹੋਵੇ। ਜਦ ਤਿਆਰੀ ਨਾ ਹੋਵੇ, ਸਾਫ਼ ਕਹਿ ਦਿੰਦਾ ਸੀ, ਮੈਂ ਨਹੀਂ ਕਹਿਣਾ, ਅੱਜ ਮੇਰਾ ਮਨ ਤਿਆਰ ਨਹੀਂ ਹੈ, ਅਤੇ ਮਨ ਤਿਆਰ ਨਹੀਂ ਐਵੇਂ ਜ਼ਬਾਨ ਨਾਲ ਮੈਂ ਨਹੀਂ ਕਹਿਣਾ ਚਾਹੁੰਦਾ। ਜਦ ਵਾਰੀ ਆਈ ਜ਼ੁਨੈਦ ਦੀ, ਉਸ ਦਿਨ ਮਨ ਉਸਦਾ ਤਿਆਰ ਸੀ। ਇਤਨੇ ਫਕੀਰਾਂ ਨੂੰ ਦੇਖ ਕੇ ਵਾਈਬ੍ਰੇਸ਼ਨ ਇਸ ਤਰ੍ਹਾਂ ਦੀ ਬਣ ਜਾਂਦੀ ਹੈ। ਉਹਨੇ ਜਦ ਗਹਿਰਾਈ 'ਚ ਗੱਲਾਂ ਕਹਿਣੀਆਂ ਸ਼ੁਰੂ ਕੀਤੀਆਂ, ਕੋਲ ਬੈਠਾ ਸੀ ਮਨਸੂਰ, ਨਿਕਲ ਗਿਆ, ਆਨਲ ਹੱਕ, ਆਨਲ ਹੱਕ, ਆਨਲ ਹੱਕ। ਕਾਜ਼ੀ ਵੀ ਬੈਠਾ, ਨਵਾਬ ਵੀ ਬੈਠਾ, ਗੁੱਸੇ 'ਚ ਆਇਆ ਨਵਾਬ, ਜ਼ੁਨੈਦ ਨੂੰ ਕਹਿੰਦਾ, ਕਾਫ਼ਰ ਨਾਲ ਰੱਖਿਆ ਤੂੰ, ਇਹ ਚੇਲੇ ਕੀ ਰੱਖੇ ਨੇ, ਕਾਫ਼ਰ ਰੱਖੇ ਨੇ ਤੂੰ, ਕਾਫ਼ਰ ਨੂੰ ਇੱਥੇ ਲੈ ਕੇ ਆਇਆ, ਮੇਰਾ ਸਾਰਾ ਇਹ ਧਾਰਮਿਕ ਸਮਾਗਮ ਤੂੰ ਭ੍ਰਸ਼ਟ ਕਰ ਦਿੱਤਾ, ਕਾਫ਼ਰ ਨੂੰ ਲੈਂਦਾ। ਮਨਸੂਰ ਪਕੜਿਆ ਗਿਆ। ਮੁਖਤਸਰ ਮੈਂ ਅਰਜ਼ ਕਰਾਂ, 15 ਦਿਨ ਉਸ 'ਤੇ ਮੁਕੱਦਮਾ ਚੱਲਿਆ, 16ਵੇਂ ਦਿਨ ਸਜ਼ਾ ਸੁਣਾਈ ਗਈ, ਇਹਨੂੰ ਸੂਲੀ 'ਤੇ ਚਾੜੋ, ਅਤੇ ਸੂਲੀ 'ਤੇ ਚਾੜਨ ਤੋਂ ਪਹਿਲੇ ਪੱਥਰ ਵੀ ਮਾਰੋ। ਬਸ ਆਖਰੀ ਘਟਨਾ ਮੈਂ ਤੁਹਾਡੇ ਸਾਹਮਣੇ ਬਿਆਨ ਕਰਾਂ, ਫਿਰ ਕਿਸੇ ਵਕਤ ਬਾਅਦ 'ਚ। ਜਿਸ ਵਕਤ ਇਸ ਨੂੰ ਸੂਲੀ 'ਤੇ ਚਾੜਨ ਵਾਸਤੇ ਲੈ ਜਾ ਰਹੇ ਨੇ ਹਜ਼ਾਰਾਂ ਦਾ ਇਕੱਠ, ਉਦੋਂ ਜ਼ੁਨੈਦ ਵੀ ਪਹੁੰਚਿਆ ਇਸ ਭੀੜ ਦੇ 'ਚ, ਮਨਸੂਰ ਦੇ ਕੋਲ ਗਿਆ। ਉਹਨੇ ਜਿਹੜੇ ਬੋਲ ਕਹੇ ਨੇ ਬੜੇ ਕੀਮਤੀ ਨੇ, ਮਨਸੂਰ ਇਹ ਮੇਰੇ ਬੱਚੇ, ਪਾਗਲਾਂ ਦੀ ਭੀੜ ਦੇ 'ਚ ਇਤਨਾ ਸਿਆਣਾ ਹੋ ਜਾਣਾ ਵੀ ਮੈਨੂੰ ਇੰਝ ਲੱਗਦਾ ਜਿਵੇਂ ਪਾਗਲਪਨ ਹੈ, ਪਾਗਲਪਨ। ਗੁਨਾਹਗਾਰਾਂ ਦੀ ਭੀੜ ਦੇ 'ਚ ਇਤਨਾ ਪੁਨੀਤ ਹੋ ਜਾਣਾ, ਇਤਨਾ ਸਵਾਬਸ਼ੀਲ ਹੋ ਜਾਣਾ, ਇਹ ਵੀ ਇੱਕ ਗੁਨਾਹ ਹੈ, ਮੈਨੂੰ ਇਸ ਤਰ੍ਹਾਂ ਲੱਗਦਾ। ਭੀੜ ਪਾਗਲਾਂ ਦੀ, ਸਿਆਣਾ ਤੋਂ ਇੱਕ ਮੈਂ ਨਹੀਂ ਬਚਾ ਸਕਦਾ, ਤੈਨੂੰ ਨਹੀਂ ਬਚਾ ਸਕਦਾ। ਮਨਸੂਰ ਵੀ ਕਹਿੰਦਾ, ਮੇਰੇ ਮੁਰਸ਼ਦ, ਮਰੇ ਹੋਏ ਨੂੰ ਕੀ ਬਚਾਉਣਾ, ਸਰੀਰ ਤਾਂ ਹੈ ਹੀ ਮੁਰਦਾ, ਇਹਨੂੰ ਕੀ ਬਚਾਉਣਾ, ਅਤੇ ਮਨਸੂਰ ਨੂੰ ਕੌਣ ਮਾਰ ਸਕਦਾ। ਜ਼ੁਨੈਦ ਕੋਲ ਗੱਲ ਰਹੀ ਨਹੀਂ ਗਈ, ਕਹਿੰਦੇ ਗੱਲ ਸੁਣ, ਤੂੰ ਖੁਦਾ ਦੀ ਕਸਮ ਚੁੱਕੀ ਸੀ, ਅਨਲ ਹੱਕ ਨਹੀਂ ਕਵਾਂਗਾ, ਤੂੰ ਕਿਹਾ ਮੈਂ ਤੇਰੇ 'ਤੇ ਗਿਲਾ ਕਰਨ ਵੀ ਆਇਆ, ਤੂੰ ਖੁਦਾ ਦੀ ਕਸਮ ਕਿਉਂ ਤੋੜੀ ਹੈ, ਬਸ ਇਤਨਾ ਮੈਂ ਇਹ ਵੀ ਪੁੱਛਣਾ, ਠੀਕ ਹੈ, ਇਸ ਤੋਂ ਬਾਅਦ ਤੂੰ ਰਹੇਗਾ ਨਹੀਂ, ਮੈਂ ਇਹ ਪੁੱਛਣਾ ਚਾਹੁੰਦਾ, ਤੂੰ ਖੁਦਾ ਦੀ ਕਸਮ ਕਿਉਂ ਤੋੜੀ ਹੈ। ਅੱਖਾਂ ਭਰੀਆਂ ਨੇ ਮਨਸੂਰ ਦੀਆਂ, ਐ ਮੇਰੇ ਮੁਰਸ਼ਦ, ਮੈਂ ਕੌਣ ਆਉਂਦਾ ਖੁਦਾ ਦੀ ਕਸਮ ਤੋੜਨ ਵਾਲਾ, ਅਤੇ ਜੇ ਖੁਦਾ ਹੀ ਆਖਣ ਲੱਗ ਪਵੇ ਅਨਲ ਹੱਕ, ਅਨਲ ਹੱਕ, ਤਾਂ ਵਿਚਾਰਾ ਮਨਸੂਰ ਕੀ ਕਰੇ। ਕਹਿੰਦੇ ਨੇ ਉਸ ਦਿਨ ਇਸਲਾਮੀ ਦੁਨੀਆ 'ਚ ਘਟਨਾ ਘਟੀ, ਜ਼ੁਨੈਦ ਨੇ ਆਪਣਾ ਮਸਤਕ ਆਪਣੇ ਚੇਲੇ ਦੇ ਕਦਮਾਂ 'ਤੇ ਰੱਖ ਦਿੱਤਾ, ਤੂੰ ਠੀਕ ਕਹਿੰਦਾ, ਖੁਦਾ ਬੋਲਿਆ, ਤੂੰ ਨਹੀਂ ਬੋਲਿਆ। ਸਾਹ 'ਚ ਭਇਓ ਅਨ ਕਤੇ ਨਾ ਜਾਈ, ਕਬੀਰ ਕਹਿੰਦੇ ਨੇ, ਨਾਨਕ ਲੀਨ ਭਇਓ ਗੋਬਿੰਦ ਸਿਉਂ, ਜਿਉਂ ਪਾਣੀ ਸੰਘ ਪਾਣੀ। ਮਨੁੱਖ ਦਾ ਗੋਬਿੰਦ ਹੋਣਾ ਹੀ ਭਵਿਸ਼ ਹੈ, ਗੋਬਿੰਦ 'ਚ ਗੋਬਿੰਦ ਹੋਣਾ ਹੀ ਭਵਿਸ਼ ਹੈ, ਹੋਰ ਕੋਈ ਭਵਿਸ਼ ਨਹੀਂ ਹੈ। ਜਿੱਥੋਂ ਆਇਆ ਜਿੱਤ ਦੁਆਰੇ ਉਭਰੇ, ਤਿੱਥੇ ਲਿਓ ਉਵਾਰ, आया गोविंद है, गोविंद तक पहुंचे थे यात्रा सफल है, नहीं थे नहीं सफल, सफल भाई सफल यात्रा आवण जान रहे मिले सादा। इतनिया विचारां प्रवान करनिया सतगुर रहमत करन इसे जीवन दे ये जीवन यात्रा साड़ी सफल होवे, परम अवस्था नूं असीं प्राप्त कर सकी। बोल चुक दी शमा, सारिआं दा धन्नवाद। वाहिगुरु जी का खालसा। वाहिगुरु
भोले सोनी।